श्री अर्जन विघ्नन के नाशक हर गोविंद शुभ समत प्रकाशक श्री हरि राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुर गोबिंद सिंह विशाला तरु तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उदत बंदो करे अनुराग श्री गुरु शब्द कमाए जिन जीते पंच विकार तिन संतन को बंदना सिर चरणन पर धार एक अंकार सतगुरु ते प्रसाद सच होए वाहिगुरु जी की फतेह विघ्न विनाशन सोए कहां बुद्ध प्रभु तुच्छ हमारी वर्ण सके महिमा जो तिहारी हम न सकत कर सिफत तुम्हारी आबले हो तुम कथा सुधारी हम न सकत कर सिफत तुम्हारी आबले हो तुम कथा सुधारी
सतनाम श्री वाहे गुरु साहिब जी दोहरा तो सतगुरु श्री जानियो जह कपूरे की करतूत जालन वाल बिगड़ छत तुर सब पूजे मजबूत तो सतगुरु श्री जानियो
वाहेगुरु जी का खालसा वाहेगुरु जी की फतेह दीन दयाल भगत वत्सल पार ब्रह्म पूर्ण परमेश्वर सतगुरु गुरु नानक देव गोविंद रूप सतगुरु तन तन श्री गुरु नानक देव साहिब जी महाराज पंथ दे वाली सरबंस दानी वालिए दो जहान साहिब कमाल सतगुरु धन धन श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चबर छतर तख्त दे मालक जुगो जुग अटल सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजे निवाजे गुरु खालसा साध संगत जीओ आप जी वड्डियां भागां वाले हो कर्मां वाले हो जो सतगुरु जी दे चरणां विच नतमस्तक हो के हाजरियां भर के अपने जीवन नूं सफल कर रहे हो सतगुरु धन धन श्री गुरु अर्जन देव जी महाराज जिन्हां दे पावन पवित्र स्थान विखे नित दी मर्यादा अनुसार सतगुरु जी दे बाणी दे जाप होए है अरदास होई है हुक्मनामे आप सब संगतां ने सरवण कीते है सतसंग जी हुण सच्चे पातशाह दी कृपा सदका जो चल रही गुरु पंथ खालसे दी कथा दा समा होया है आप संगतां जिन्हां दी कृपा है वह लड़ीवार रूप विच सरवण कर रहे हो आप जी ने पिछले दीवाना विच सरवण कीता है कि गुरु जी ने फौज रखी हुई है वह बैराड़ जट वजदे सन ते वो कोई उन्होंने बहुता अंतरी प्रेम नहीं सी अपने पेट पालन वास्ते गुरु जी नाल फौज रूप में रह रहे सी ਜਦੋਂ ਕਪੂਰੇ ਨੇ ਦੱਸਿਆ ਵੀ ਫੌਜ ਚੜ ਕੇ ਗੁਰੂ ਜੀ ਆ ਰਹੀ ਹੈ, ਅੱਗੇ ਪਿੱਛੋਂ ਹੋ ਜਾਓ, ਇਹਨਾਂ ਨੂੰ ਤਨਖਾਹੀਆਂ ਨੂੰ ਸਾਰਿਆਂ ਨੂੰ ਭੱਜਣ ਨੱਠਣ ਦੀ ਪੈ ਗਈ ਹੈ। ਇਹਨਾਂ ਸੋਚਿਆ ਵੀ ਹੁਣ ਨਿਕਲੀਏ ਇੱਥੋਂ ਕੈੜਾ ਛੱਡਾ ਕੇ, ਅਸਾਂ ਗੁਰਾਂ ਤੋਂ ਕੀ ਲੈਣਾ ਹੈ। ਅਤੇ ਬਹਾਨੇ ਬਣਾਉਂਦੇ ਆ ਵੀ ਮਹਾਰਾਜ ਜੀ ਆ ਥੋੜ੍ਹੀ ਜਿਹੀ ਆਗਿਆ ਦਿਓ ਸਾਨੂੰ, ਆ ਮੈਂ ਪੱਕੀ ਖਬਰ ਲਿਆਵਾਂ ਵੀ ਕੋਈ ਫੌਜ ਆਈ ਵੀ ਹੈ ਜਾਂ ਐਵੇਂ ਹੀ ਆ, ਮਾਝੇ ਸਿੰਘਾਂ ਨੇ ਫਾਲਤੂ ਵਿੱਚ ਕਿਹਾ ਹੋਇਆ ਹੈ। ਮਨ ਵਿੱਚ ਇਹ ਗੱਲ ਸੀ ਵੀ ਗੁਰੂ ਕਾ ਆਗਿਆ ਲੈ ਕੇ ਜਾਵਾਂਗੇ ਅਤੇ ਬੋਰੀਆ ਬਿਸਤਰਾ ਬੰਨ ਕੇ ਗਾਂ ਦੀ ਗਾਂ ਨਿਕਲ ਜਾਵਾਂਗੇ। ਅਤੇ ਬੜੇ ਬਹਾਨੇ ਜੇ ਘੱਟਦੇ ਆ। ਮਾਝੇ ਸਿੰਘ ਕਹਿੰਦੇ ਕਿ ਸੱਚੇ ਪਾਤਸ਼ਾਹ ਜੀ ਵੇਖੋ ਇਹ ਲੋਕ ਕਿੰਨੀਆਂ ਚਾਲਾਂ ਚੱਲਦੇ ਆ। ਪਹਿਲਾਂ ਅਫਵਾਹਾਂ ਉਡਾਉਂਦੇ ਸੀ ਵੀ ਜੰਗ ਹੋਣੀ ਹੈ, ਅੱਗੇ ਉੱਗੇ ਲੜਾਂਗੇ, ਅਤੇ ਹੁਣ ਵੇਲਾ ਆਇਆ ਹੈ ਅਤੇ ਹੁਣ ਬਹਾਨੇ ਲੱਭਦੇ ਆ ਭੱਜਣ ਦਾ। ਮਾਝੇ ਸਿੰਘ ਕਹਿੰਦੇ ਸਤਿਗੁਰੂ ਜੀ ਤੁਹਾਡੀ ਕਿਰਪਾ ਮਿਹਰ ਚਾਹੀਦੀ ਹੈ, ਅਸੀਂ ਤੁਹਾਡੇ ਨਵੇਂ ਤਸੀਸ ਦੇਣ ਲਈ ਸਦਾ ਤਿਆਰ ਬਰ ਤਿਆਰ ਹਾਂ। ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਅਸੀਂ ਇਹਨਾਂ ਤੁਰਕਾਂ ਨੂੰ ਜਿਹਾ ਜਿਹੜੇ ਇਹਨਾਂ ਦੇ ਮੂੰਹ ਨਹੀਂ ਨਾ ਭੰਨ ਦਿੰਦੇ, ਇਹ ਸੂਲਾਂ ਵਾਂਗ ਵਧੇ ਹੋਏ ਆ, ਸੂਲ ਦਾ ਜਿੰਨਾ ਚਿਰ ਮੂੰਹ ਨਾ ਭੱਜ ਜਾਵੇ ਉਹ ਉਦੋਂ ਹਟਦੇ ਨਹੀਂ। ਜਿੰਨਾ ਚਿਰ ਮਹਾਰਾਜ ਜੀ ਇਹਨਾਂ ਦੇ ਮੂੰਹ ਨਾ ਮੋੜੇ ਇਹਨਾਂ ਪਿੱਛੇ ਆਉਣੋਂ ਨਹੀਂ ਹਟਣਾ। ਇਹਨਾਂ ਸੋਚਣਾ ਵੀ ਸਿੰਘ ਡਰਦੇ ਆ ਅਤੇ ਮਗਰੇ ਮਗਰੇ ਨਾ ਆਉਣਾ ਹੈ, ਇਸ ਕਰਕੇ ਗੁਰੂ ਜੀ ਅਸੀਂ ਇਹਨਾਂ ਨਾਲ ਲੜਾਂਗੇ, ਤੁਸੀਂ ਅੱਗੇ ਦੀ ਅੱਗੇ ਨਿਕਲ ਜਾਣਾ। ਗੁਰੂ ਜੀ ਕਹਿੰਦੇ ਠੀਕ ਹੈ ਭਾਈ, ਥੋੜ੍ਹਾ ਰਾਤ ਬੀਤਦੀ ਹੈ ਫਿਰ ਆਪਾਂ ਵਿਚਾਰ ਕਰਦੇ ਹਾਂ। ਗੁਰੂ ਜੀ ਨੇ ਖਾਲਸੇ ਦੀ ਗੱਲ ਮੰਨ ਕੇ ਜਿਹੜਾ ਰੋਹੀ ਦਾ ਇਲਾਕਾ ਜਿਹਨੂੰ ਜੰਗਲ ਬੀਆਬਾਨ ਕਹਿੰਦੇ ਹੈ, ਇਹ ਮੁਕਤਸਰ ਵੱਲ ਸਾਰੇ ਜੰਗਲ ਹੀ ਜੰਗਲ ਸੀ। ਗੁਰੂ ਜੀ ਨੇ ਉੱਧਰ ਨੂੰ ਚਾਲਾ ਮਾਰਿਆ ਹੈ ਸਿੱਖਾਂ ਦੀ ਸਲਾਹ ਨਾਲ, ਸਿੱਖ ਵੀ ਨਾਲ ਹੈ, ਅਤੇ ਗੁਰੂ ਜੀ ਨੂੰ ਕਹਿੰਦੇ ਆ ਮਹਾਰਾਜ ਜੀ ਤੁਹਾਡੀ ਆਗਿਆ ਹੋਵੇ ਇੱਥੇ ਮੋਰਚਾ ਕਰ ਲਈਏ ਆਪਾਂ। ਗੁਰੂ ਜੀ ਕਹਿੰਦੇ ਵੀ ਜੇ ਤੁਸੀਂ ਇੱਥੇ ਸ਼ਹੀਦੀਆਂ ਪਾਉਣੀਆਂ ਚਾਹੁੰਦੇ ਤਾਂ ਇੱਥੇ ਮੋਰਚਾ ਕਰੋ। ਸਿੱਖਾਂ ਨੇ ਖਿਲਾਣੇ ਦੀ ਜਿਹੜੀ ਢਾਬ ਹੈ ਉੱਥੇ ਕੀਤਾ ਹੈ ਮੋਰਚਾ, ਨੀਵੇਂ ਥਾਂ 'ਤੇ, ਟਿੱਬੀ ਵਾਲੇ ਥਾਂ 'ਤੇ, ਉੱਚੇ ਵਾਲੇ ਥਾਂ 'ਤੇ ਗੁਰੂ ਜੀ ਨੇ ਬੜਾ ਕੀਤਾ ਹੈ। ਆਪ ਜੀ ਨੇ ਪਿੱਛੇ ਵਿਸਥਾਰ ਨਾਲ ਸਰਵਣ ਕੀਤਾ ਹੀ ਹੈ ਕਿ ਸਿੱਖਾਂ ਨੇ ਫਿਰ ਯੁੱਧ ਕੀਤਾ, ਉੱਥੇ ਤੁਰਕ ਬੜੇ ਭੱਜੇ ਆਉਂਦੇ ਸੀ, ਪਹਿਲਾਂ ਤਾਂ ਡਰ ਗਏ ਸਿੱਖਾਂ ਦੇ, ਕਸ਼ਹਿਰੇ ਚੋਲੇ ਝਾੜੀਆਂ 'ਤੇ ਪਏ ਵੇਖ ਕੇ ਇਹਨਾਂ ਨੂੰ ਭਾਜੜਾਂ ਪੈ ਗਈਆਂ ਵੀ ਲੱਗਦੀ ਬਹੁਤੀ ਫੌਜ ਹੈ ਗੁਰੂ ਦੀ। ਅਤੇ ਗੁਰੂ ਦੇ ਤੀਰਾਂ ਤੋਂ ਵੀ ਵਾਕਫ ਸੀ ਇਹ ਵੀ ਗੁਰੂ ਜੀ ਦਾ ਤੀਰ ਸਵਾ ਸਵਾ ਕੋਹ ਤੱਕ ਮਾਰ ਕਰਦਾ ਹੈ, ਤਿੰਨ ਤਿੰਨ ਮੀਲ ਤੱਕ ਗੁਰੂ ਦਾ ਤੀਰ ਪੁੱਜਦਾ ਹੈ। ਡਰਦੇ ਗਾਂ ਨਹੀਂ ਜਾਂਦੇ, ਸਿੰਘਾਂ ਨੇ ਬੰਦੂਕਾਂ ਨਾਲ ਫੈਰ ਕੀਤੇ ਹੈ, ਨਗਾਰੇ ਵਜਾਏ ਹੈ ਵੀ ਅਸੀਂ ਤਿਆਰ ਹਾਂ, ਜਿਹਨੇ ਆਉਣਾ ਹੈ ਆ ਜਾਵੇ। ਖਿਦਰਾਣੇ ਦੀ ਢਾਬ 'ਤੇ ਜਦੋਂ ਸਿੰਘਾਂ ਨੇ ਪੜਾਅ ਕੀਤਾ ਹੈ ਉੱਥੇ ਜੰਗ ਯੁੱਧ ਹੋਇਆ, ਜਿੱਥੇ ਮੁਕਤਸਰ ਗੁਰਦੁਆਰਾ ਸਾਹਿਬ ਹੈ ਅੱਜ। ਸਿੰਘਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਵੀ ਇਹਨਾਂ ਤੁਰਕਾਂ ਦੇ ਮੂੰਹ ਮੋੜਨੇ ਆ, ਪਰ ਆਪਾਂ ਲੜਨਾ ਇੱਕ ਇੱਕ ਜਾਣੇ ਨੇ ਹੈ, ਇੱਕ ਜਾਣਾ ਲੜਾਂਗੇ, ਇਹਨਾਂ ਦਾ ਟਾਈਮ ਟਪਾਵਾਂਗੇ, ਗੁਰੂ ਜੀ ਅੱਗੇ ਤੋਂ ਅੱਗੇ ਚੱਲ ਜਾਣਗੇ। ਗੁਰੂ ਮਹਾਰਾਜ ਕਹਿੰਦੇ ਨੇ ਗਏ ਸੋ ਵਹਿੰਦੇ ਰਹੇ ਜੰਗ ਯੁੱਧ। ਸਿੰਘ ਜਿਹੜੇ ਸ਼ਹੀਦ ਹੋਏ ਆ ਨਾ, ਢਾਬ ਵਾਲੀ ਥਾਂ ਜਿੱਥੇ ਨੀਵੀਂ ਜੀ ਥਾਂ ਤੋਂ ਨਿਕਲ ਕੇ ਜਾਂਦੇ ਸੀ ਸ਼ਹੀਦ ਹੋਏ ਸਿੰਘਾਂ ਦੇ, ਗੁਰੂ ਜੀ ਨੇ ਉਹ ਢਾਬ ਵਾਲੀ ਥਾਂ ਤੋਂ ਲੈ ਕੇ ਜਿੱਥੇ ਕੋਈ ਸਿੰਘ ਸ਼ਹੀਦ ਹੋਇਆ ਪਿਆ ਸੀ ਨਾ, ਉੱਥੋਂ ਤੱਕ ਕਰਮਾਂ ਮਿਣ ਮਿਣ ਕੇ ਅਤੇ ਗੁਰੂ ਜੀ ਨੇ ਬਖਸ਼ਿਸ਼ਾਂ ਜਗੀਰਾਂ ਦਿੱਤੀਆਂ ਹਨ। ਵਚਨ ਕੀਤੇ ਹੈ ਆਹ ਮੇਰਾ 5,000 ਸਿੰਘ ਹੈ, ਆਹ ਮੇਰਾ 10,000 ਹੈ, ਆਹ ਮੇਰਾ 20,000 ਹੈ, ਵੀ ਜਿਵੇਂ ਇੰਨੀ ਫੌਜ ਦਾ ਮਾਲਕ ਹੈ ਇਹ ਮੇਰਾ ਸਿੰਘ। ਸਿੰਘ ਇੱਕ ਇੱਕ ਲੜਿਆ ਹੈ ਪਰ ਗੁਰੂ ਜੀ ਨੇ ਖਿਤਾਬ ਬਖਸ਼ੇ ਹੈ। ਇਸ ਦੁਨੀਆ ਵਿੱਚ ਵੀ ਖਿਤਾਬ ਅਤੇ ਆਪਣੇ ਸੱਚਖੰਡ ਵਿੱਚ ਵੀ ਨਿਵਾਸ। ਗੁਰੂ ਨੇ ਮਿਹਰ ਕੀਤੀ ਸਿੱਖਾਂ ਦੇ, ਸਾਰੇ ਸਿੱਖਾਂ ਦੇ ਮੁੱਖ ਸਾਫ਼ ਕੀਤੇ ਆਪਣੇ ਰੁਮਾਲ ਨਾਲ। ਅਤੇ ਜਦੋਂ ਗੁਰੂ ਜੀ ਆਏ ਹੈ ਨਾ, ਵਿੱਚੋਂ ਫਿਰਦੇ ਫਿਰਦੇ ਸਿੰਘਾਂ ਦੇ ਮੁਗਲਾਂ ਦੇ ਵੀ ਉੱਥੇ ਤੁਰਕਾਂ ਦੇ ਵੀ ਬੜੇ ਸਰੀਰ ਪਏ ਹੋਏ ਸੀ ਅਤੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੇਖਿਆ ਹੈ ਭਾਈ ਮਹਾਂ ਸਿੰਘ ਇੱਕ ਹੋਰ ਸਿੱਖ ਦੋਵੇਂ ਸਹਿਕ ਰਹੇ ਸੀ। ਗੁਰੂ ਜੀ ਨੇ ਆ ਕੇ ਗੋਦੀ ਵਿੱਚ ਇਹਨਾਂ ਦੇ ਸੀਸ ਰੱਖੀ ਹੈ, ਕਿਹਾ ਕਿ ਭਾਈ ਮਹਾਂ ਸਿੰਘਾ ਤੁਸਾਂ ਨੇ ਸਿੱਖੀ ਦਾ ਬੀਜ ਰੱਖ ਲਿਆ ਹੈ, ਦੱਸੋ ਅਸੀਂ ਤੁਹਾਡੇ 'ਤੇ ਤਰੁੱਠੇ ਹਾਂ, ਕੀ ਤੁਸੀਂ ਕੀ ਮੰਗਦੇ ਹੋ, ਮੰਗੋ ਅੱਜ। ਗੁਰੂ ਕੇ ਸਿੱਖ ਮਹਾਨ ਪਰਉਪਕਾਰੀ ਗੁਰੂ ਪਿਆਰੇ, ਜਿਹੜੇ ਗੁਰੂ ਦੇ ਪਿਆਰੇ ਹੈ ਨਾ ਸਿੱਖ, ਉਹ ਪਰਾਇਆਂ ਦਾ ਭਲਾ ਕਰਦੇ, ਕਿਸੇ ਦਾ ਬੁਰਾ ਨਹੀਂ ਕਰਦੇ। ਭਾਈ ਮਹਾਂ ਸਿੰਘ ਨੇ ਕਿਹਾ ਸੱਚਾ ਪਾਤਸ਼ਾਹ ਜੇ ਤਰੁੱਠੇ ਹੀ ਹੋ ਨਾ, ਕਿਉਂਕਿ ਤੂੰ ਸਮਰੱਥ ਵੱਡਾ ਮੇਰੀ ਮਦਦ ਥੋਰੀ ਰਾਮ, ਪਲ ਹੈ ਕਿਰਤ ਘਣਾ ਪੂਰ ਦ੍ਰਿਸ਼ਟ ਤੇਰੀ ਰਾਮ। ਸੱਚੇ ਪਾਤਸ਼ਾਹ ਜੀ ਕਿਰਤ ਘਣ ਲੋਕ ਆ, ਤੁਹਾਡੇ ਕੀਤੇ ਨੂੰ ਜਾਣਦੇ ਨਹੀਂ, ਸਾਡੀ ਮਤ ਨਹੀਂ ਹੈ ਕੋਈ, ਤੁਸੀਂ ਸਮਰੱਥ ਸ਼ਕਤੀਆਂ ਦੇ ਮਾਲਕ ਮਾਰ ਹੈ, ਬਖਸ਼ ਲਓ ਸਾਨੂੰ। ਗੁਰੂ ਜੀ ਜਿਹੜੇ ਸਿੰਘ ਅਨੰਦਪੁਰ ਸਾਹਿਬ ਵਿੱਚ ਤੁਹਾਨੂੰ ਲਿਖ ਦਿੱਤਾ ਸੀ ਨਾ ਵੀ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ, ਮਹਾਰਾਜ ਜੀ ਉਹਨਾਂ ਨੂੰ ਬਖਸ਼ ਲਓ, ਉਹਨਾਂ ਦੀ ਟੁੱਟੀ ਹੋਈ ਨੂੰ ਗੰਢ ਲਓ। ਅਤੇ ਗੁਰੂ ਜੀ ਨੇ ਉਸ ਵਕਤ ਕਿਹਾ ਵੀ ਭਾਈ ਮਹਾਂ ਸਿੰਘ ਧਨ ਸਿੱਖੀ ਧਨ ਸਿੱਖੀ ਧਨ ਸਿੱਖੀ ਧਨ ਗੁਰਮੁਖਾ ਤੂੰ ਆਪ ਹੈ, ਕਿ ਜਿਨ੍ਹਾਂ ਨੇ ਪਰਾਇਆਂ ਦੇ ਭਲੇ ਵਾਸਤੇ ਉਪਕਾਰ ਕੀਤਾ ਹੈ। ਇਹ ਦੱਸਣਾ ਤਾਂ ਜ਼ਰੂਰੀ ਹੈ ਵੀ ਆਪਾਂ ਕਹਿ ਦਿੰਦੇ ਇੱਥੇ ਜਦੋਂ ਸਾਖੀਆਂ ਸੁਣਦੇ ਹੈ ਅਤੇ ਜਦੋਂ ਕੋਈ ਸੁਣਾਉਂਦਾ ਹੈ ਨਾ, ਢਾਡੀ ਵਾਰਾਂ ਵਿੱਚ ਵੀ ਬਹੁਤੇ ਜਿਹੜੇ ਨਹੀਂ ਪੜ੍ਹਦੇ ਚੰਗੀ ਤਰ੍ਹਾਂ, ਉਹ ਕਹਿ ਦਿੰਦੇ ਵੀ ਸਿੱਖ ਜਿਹੜੇ ਸਿੰਘ ਸੀ ਉਹਨਾਂ ਨੇ ਬਦਾਵਾ ਲਿਖ ਦਿੱਤਾ ਸੀ ਅਤੇ ਗੁਰੂ ਜੀ ਨੇ ਉਹ ਰੱਖਿਆ ਹੋਇਆ ਸੀ। ਸਾਧ ਸੰਗਤ ਜੀ, ਗੁਰੂ ਜੀ ਦੀ ਜਿਹੜੀ ਫੌਜ ਸੀ ਨਾ, 4000 ਫੌਜ ਸੀ ਜਿਹੜੀ ਤਿਆਰ ਬਰ ਤਿਆਰ, ਪੂਰੇ ਸਿੱਖ ਜਿਨ੍ਹਾਂ ਨੇ ਅੰਮ੍ਰਿਤ ਬਾਣ ਕੀਤਾ ਸੀ, ਉਹਨਾਂ ਨੇ ਕੋਈ ਬਦਾਵਾ ਲਿਖਿਆ ਹੀ ਨਹੀਂ ਅਨੰਦਪੁਰ ਸਾਹਿਬ ਵਿੱਚ। ਇਹ ਬਦਾਵਾ ਉਹਨਾਂ ਲਿਖਿਆ ਹੈ ਜਿਹੜੇ ਅਨੰਦਪੁਰ ਸਾਹਿਬ ਵਿੱਚ ਅਨੰਦਪੁਰ ਸਾਹਿਬ ਦੇ ਸੁੱਖ ਵੇਖ ਕੇ ਉੱਥੇ ਰਹਿੰਦੇ ਸੀ, ਆਪਣੇ ਵਪਾਰ ਚਲਾਏ ਹੋਏ ਸੀ। ਜਦੋਂ ਨਾ ਜੰਗ ਦਾ ਸੁਣਿਆ, ਇਹਨਾਂ ਨੇ ਆਪਣਾ ਭਜਨ ਨੱਠਣ ਦੀ ਤਿਆਰੀ ਕੀਤੀ ਹੈ, ਨਾ ਕਿ ਸਿੰਘਾਂ ਨੇ। ਜਦੋਂ ਤਿਆਰ ਬਾ ਤਿਆਰ ਸਿੰਘ ਦੀ ਗੱਲ ਆਉਂਦੀ ਹੈ, ਆਪਾਂ ਇੱਦਾਂ ਕਹਾਂਗੇ ਤਾਂ ਉਹ ਗੱਲ ਜਿਹੜੀ ਚੰਗੀ ਨਹੀਂ ਲੱਗਦੀ ਹੈ। ਉਹ ਗੁਰੂ ਜੀ ਦੇ ਸਿੱਖ ਹੋਵੇ ਅਤੇ ਗੁਰੂ ਜੀ ਨੂੰ ਲਿਖ ਦੇਣ ਵੀ ਮਹਾਰਾਜ ਜੀ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ, ਹੋ ਨਹੀਂ ਸਕਦਾ। ਇਹ ਭਾਈ ਮਹਾਂ ਸਿੰਘ ਹੋਣੀ ਉਹ ਸਿੱਖ ਹਾਂ, ਜਦੋਂ ਇੱਥੇ ਸਰਸਾ ਨਦੀ ਦੇ ਵਿਛੋੜਾ ਪਿਆ ਹੈ ਨਾ, ਜਦੋਂ ਘਮਸਾਨ ਦਾ ਯੁੱਧ ਮੱਚਿਆ ਹੈ, ਕੁਝ ਸਿੰਘ ਕਿਉਂਕਿ ਗੁਰੂ ਜੀ 4000 ਫੌਜ ਸੀ ਉਦੋਂ, ਜਿੱਥੇ ਖਿੰਡੇ ਪੁੰਡੇ ਹੈ 40 ਸਿੰਘ ਨਾਲ ਰਹਿ ਗਏ ਸੀ, ਬਾਕੀ ਇੱਧਰ ਉੱਧਰ ਸਿੰਘ ਜਿਹੜੇ ਜਿੱਧਰ ਕਿਸੇ ਦਾ ਜਿੱਕਦਾ ਉੱਧਰ ਚਲਿਆ ਗਿਆ ਸੀ। ਇਹ ਬਦਾਵਾ ਲਿਖਣ ਵਾਲੇ ਸਿੰਘ ਨਹੀਂ ਹਨ ਭਾਈ ਮਹਾਂ ਸਿੰਘ ਹੋਣੀ, ਇਹਨਾਂ ਨੇ ਤਾਂ ਦੂਜਿਆਂ ਦਾ ਭਲਾ ਕੀਤਾ ਕਿ ਸੱਚੇ ਪਾਤਸ਼ਾਹ ਜਿਹੜੇ ਜਾਣੇ ਅਣਜਾਣੇ 'ਚ ਤੁਹਾਨੂੰ ਲਿਖ ਗਏ ਹੈ ਨਾ ਮਹਾਰਾਜ, ਮਹਾਰਾਜ ਜੀ ਉਹਨਾਂ ਨੂੰ ਬਖਸ਼ੋ, ਉਹਨਾਂ ਦੀ ਟੁੱਟੀ ਹੋਈ ਗੰਢ ਲਓ। ਅਤੇ ਗੁਰੂ ਜੀ ਨੇ ਕਿਹਾ ਵੀ ਧੰਨ ਗੁਰਮੁਖਾ ਤੂੰ ਹੈ, ਜਿਹੜਾ ਪਰਾਇਆਂ ਦੇ ਵਾਸਤੇ ਅਖੀਰਲੇ ਸਵਾਸ ਹੈ, ਫਿਰ ਵੀ ਪਰਾਇਆਂ ਦੇ ਵਾਸਤੇ ਮੰਗਿਆ, ਆਪਣੇ ਵਾਸਤੇ ਕੁਝ ਨਹੀਂ ਮੰਗਿਆ ਹੈ। ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਵਰਕਾ ਸੀ, ਉਹ ਚਿੱਠੀ ਸੀ ਜਿਹੜੀ ਲਿਖੀ ਸੀ, ਉਹ ਪਾੜ ਕੇ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਆਪਣੇ ਗਲ ਨਾਲ ਲਾਇਆ ਹੈ। ਗੁਰੂ ਜੀ ਦੀ ਗੋਦ ਵਿੱਚ ਹੀ ਭਾਈ ਮਹਾਂ ਸਿੰਘ ਨੇ ਸਰੀਰ ਛੱਡਿਆ ਹੈ, ਦੂਜੇ ਸਿੱਖ ਨੇ ਵੀ, ਅਤੇ ਸਾਰੇ ਸਿੰਘ ਗੁਰੂ ਜੀ ਦੇ ਚਰਣਾਂ ਵਿੱਚ ਹੀ ਗਏ ਨਿਵਾਸ ਕੀਤਾ ਹੈ। ਉਸ ਵਕਤ ਗੁਰੂ ਜੀ ਨੇ ਉਸਦਾ ਨਾਮ ਸਥਾਨ ਦਾ ਮੁਕਤਸਰ ਰੱਖਿਆ। ਉੱਥੇ ਜਿਹੜਾ ਸਰੋਵਰ ਹੈ, ਜਿਹੜਾ ਉੱਥੇ ਇਸ਼ਨਾਨ ਕਰੇਗਾ, ਆ ਮਾਘੀ ਲੱਗਦੀ ਹੈ ਨਾ, ਉੱਦਾਂ ਵੈਸੇ ਜੰਗ ਜਿਹੜੀ ਹੋਈ ਸੀ ਉਹ ਗਰਮੀਆਂ ਵਿੱਚ ਹੋਈ ਸੀ, ਆਪਾਂ ਸਰਵਣ ਵੀ ਕੀਤਾ ਵੀ ਭੁੱਖੇ ਪਿਆਸੇ ਨੱਠੇ ਸਨ ਤੁਰਕ, ਮਾਘੀ 'ਤੇ ਮਨਾਇਆ ਜਾਂਦਾ ਹੈ। ਅਤੇ ਗੁਰੂ ਜੀ ਦਾ ਇਹ ਫੁਰਮਾਨ ਹੈ ਵੀ ਜਿਹੜਾ ਉੱਥੇ ਇਸ਼ਨਾਨ ਕਰੇਗਾ, ਇਹ ਮੁਕਤੀ ਦਾ ਸਰੋਵਰ ਹੈ, ਇਹ ਮੁਕਤਸਰ, ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹ 84 ਲੱਖ ਦੀ ਜੂਨ ਵਿੱਚ ਨਹੀਂ ਆਏਗਾ, ਮੁਕਤ ਹੋ ਜਾਏਗਾ। ਗੁਰੂ ਜੀ ਨੇ ਕਿਰਪਾ ਕੀਤੀ ਸੀ ਉੱਥੇ। ਇਸ ਤਰ੍ਹਾਂ ਸਾਧ ਸੰਗਤ ਜੀ, ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਕਥਾ ਸਰਵਣ ਕੀਤੀ ਹੈ, ਹੁਣ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ ਉਹ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਸਤਿਗੁਰ ਸ੍ਰੀ ਜਾਣਿਓ,
ਤਦੋਂ ਸੋਭਾ ਵਾਲੇ ਸਤਿਗੁਰੂ ਸਤ ਜਿਦਨ ਆਨੰਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਣਿਆ ਹੈ।
ਜਹਿ ਕਪੂਰੇ ਕੀ ਕਰਤੂਤ,
ਇਹ ਜਿਹੜੀ ਜੰਗ ਹੋਈ ਹੈ ਨਾ, ਵੀ ਕਿਉਂਕਿ ਗੁਰੂ ਜੀ ਦੇ ਅੰਤਰਜਾਮੀ ਹੈ, ਸਭ ਦੇ ਦਿਲਾਂ ਦੀ ਜਾਣਦੇ ਹਨ, ਤੇ ਕਪੂਰੇ ਨੇ ਆਪ ਜੀ ਨੂੰ ਪਤਾ ਵੀ ਪਿੱਛੇ ਸੁਣਿਆ ਹੈ ਨਾ ਆਪਾਂ, ਵੀ ਕਪੂਰੇ ਨੇ ਪਹਿਲਾਂ ਤੇ ਖਬਰ ਕੀਤੀ ਤੁਰਕਾਂ ਨੂੰ ਵੀ ਗੁਰੂ ਜੀ ਸਾਡੇ ਇਲਾਕੇ ਵਿੱਚ ਹੀ ਵਿਚਰ ਰਹੇ ਹੈ, ਕੋਈ ਇਹੋ ਜਿਹੀ ਫੌਜ ਨਹੀਂ ਉਹਨਾਂ ਨਾਲ ਲੜਾਕੀ, ਤੇ ਤੁਸੀਂ ਆ ਕੇ ਉਹਨਾਂ ਨੂੰ ਪਕੜ ਲਓ, ਮੇਰੇ ਕੋਲ ਆਏ ਸੀ, ਮੈਂ ਵੀ ਕੋਈ ਉਹਨਾਂ ਨੂੰ ਹਵੇਲੀ ਵਿੱਚ ਉਤਰ ਨਹੀਂ ਦਿੱਤਾ ਹੈ, ਤੁਸੀਂ ਆ ਕੇ ਗੁਰੂ ਜੀ ਨੂੰ ਪਕੜ ਲਓ। ਤੇ ਸੱਚੇ ਪਾਤਸ਼ਾਹ ਜੀ ਨੇ ਇਹ ਕਿਹੜੀ ਗੱਲ ਹੈ ਨਾ, ਉਹ ਜਾਣ ਲਈ ਹੈ,
ਜਾਲਣ ਵਾਲ ਵਿਗੜ ਸਤ,
ਗੁਰੂ ਜੀ ਨੇ ਜਾਣ ਲਿਆ ਵੀ ਇਹਦੇ ਕਪੂਰੇ ਦੀ ਕਰਤੂਤ ਹੈ, ਉਹਨੇ ਇਹ ਜਿਹੜਾ ਕੰਮ ਕੀਤਾ ਹੈ। ਉੱਧਰ ਖਬਰ ਦੇ ਕੇ ਫਿਰ ਗੁਰੂ ਜੀ ਨੂੰ ਖਬਰ ਦੇਣਾ ਹੈ, ਮਹਾਰਾਜ ਜੀ ਆਸੇ ਪਾਸੇ ਨਿਕਲ ਜਾਓ, ਫੌਜ ਆ ਰਹੀ ਹੈ, ਸੱਚਾ ਹੁੰਦਾ ਫਿਰਦਾ ਹੈ, ਪਰ ਗੁਰੂ ਜੀ ਤੋਂ ਕੀ ਕੋਈ ਲੁਕਦਾ ਹੈ। ਤੇ ਇਸ ਤਰ੍ਹਾਂ ਕਹਿੰਦੇ ਜਾਲਣ ਵਾਲ ਛੱਤੇ ਆਣੇ ਪਿੰਡ,
ਤੁਰ ਸਭ ਪੁੱਜੇ ਮਜ਼ਬੂਤ,
ਤੇ ਬੱਗੜ ਪਿੰਡ, ਛੱਤੇ ਆਣੇ ਪਿੰਡ, ਜਾਲਣ ਵਾਲ ਪਿੰਡ, ਇਹ ਗੁਰੂ ਜੀ ਸਭ ਲੰਘਦੇ ਹੋਏ ਨਾ ਬੜੇ ਤਕੜਾਈ ਦੇ ਨਾਲ, ਜਿਹੜੀ ਸਾਬੋ ਗਈ ਤਲਵੰਡੀ ਹੈ ਬਠਿੰਡੇ ਲਾਗੇ, ਉੱਥੇ ਮਹਾਰਾਜ ਜੀ ਪਹੁੰਚੇ ਹਨ।
ਕਿਉਂ ਬਈ ਚੜ ਸਤਿਗੁਰ ਗਏ ਸਾਬੋ ਵੱਲ,
ਚੜ ਕੇ ਸਤਿਗੁਰੂ ਜੀ ਘੋੜਿਆਂ ਦੇ ਅਸਵਾਰ ਹੋ ਕੇ, ਤੇ ਸਾਬੋ ਗਈ ਤਲਵੰਡੀ ਹੈ ਜਿੱਥੇ ਅੱਜ, ਉੱਥੇ ਸੱਚੇ ਪਾਤਸ਼ਾਹ ਜੀ ਪੁੱਜੇ ਹਨ।
ਸੋ ਜਾ ਬੈਠੇ ਤਲਵੰਡੀ ਚੱਲ,
ਚੱਲ ਚੱਲ ਕੇ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਤੇ ਉਹ ਸਥਾਨ ਤੇ ਪਹੁੰਚ ਗਏ ਹੈ ਜਿੱਥੇ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਮੌਜੂਦ ਹੈ।
ਪਿਛਲੇ ਦਏ ਬਿਰਾੜ ਹਟਾਏ,
ਤੇ ਉਸ ਵਕਤ ਆੜੇ ਬਰਾੜਾਂ ਦੀ ਫੌਜ ਸੀ ਨਾ ਜਿਹੜੇ ਸੂਰਮੇ ਘਾਉਂਦੇ ਸੀ, ਇਹਨਾਂ ਇੱਕ ਰੁਪਈਏ ਦਾ ਕੰਮ ਨਹੀਂ ਕੀਤਾ, ਨਾਲ ਸਿੰਘ ਮਾਝੇ ਤੇ ਲੜਦੇ ਰਹੇ, ਇਹ ਪਿੱਛੇ ਹੋ ਕੇ ਵਹਿੰਦੇ ਰਹੇ। ਜਦੋਂ ਜੰਗ ਖਤਮ ਹੋ ਗਈ, ਕਹਿਣ ਲੱਗੇ ਗੁਰੂ ਜੀ ਇੱਥੋਂ ਨਿਕਲ ਚੱਲੀਏ, ਉਹਨਾਂ ਨੇ ਇਹਨਾਂ ਨੂੰ ਤੇ ਸ਼ਹੀਦ ਕਰ ਦਿੱਤਾ, ਹੁਣ ਸਾਡੇ ਤੇ ਕਿਤੇ ਚੜ ਕੇ ਨਾ ਆ ਜਾਣ। ਇਸ ਤਰ੍ਹਾਂ ਜਦੋਂ ਗੁਰੂ ਜੀ ਨੂੰ ਭਾਈ ਡੱਲਾ ਜੀ ਮਿਲਿਆ ਹੈ ਨਾ, ਤੇ ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਇਹਨਾਂ ਬਰਾੜੀਆਂ ਨੂੰ ਸਾਹਿਬ ਨੂੰ ਤਨਖਾਹ ਦੇ ਦਿੱਤੀ ਹੈ, ਤਨਖਾਹ ਦੇ ਦਿੱਤੀ ਹੈ ਸਲਾਹ ਕਰਕੇ ਵੀ ਇਹਨਾਂ ਨੂੰ ਹੁਣ ਹਟਾ ਦਈਏ, ਕਿਉਂਕਿ ਇਹਨਾਂ ਜੰਗ ਵੀ ਕੋਈ ਨਹੀਂ ਕੀਤੀ ਸੀ, ਨਾ ਕਿ ਹੋ ਕੇ ਲੜੇ ਕੋਈ ਜ ਉਦੋਂ। ਅਤੇ ਸੱਚੇ ਪਾਤਸ਼ਾਹ ਜੀ ਨੇ ਇਹ ਭਾਈ ਡੱਲਾ ਆ ਕੇ ਸਤਿਗੁਰੂ ਜੀ ਨੂੰ ਮਿਲਿਆ ਸੀ, ਇਹਨੇ ਗੁਰੂ ਜੀ ਅੱਗੇ ਬੜੀਆਂ ਬੇਨਤੀਆਂ ਕੀਤੀਆਂ। ਗੁਰੂ ਜੀ ਜਦੋਂ ਉਹਦੇ ਕੋਲ ਰਹੇ ਸਨ ਕੁਝ ਦਿਨ, ਉਸ ਵਕਤ ਸਲਾਹ ਕਰਕੇ ਭਾਈ ਡੱਲੇ ਨਾਲ ਇਹਨਾਂ ਸਾਰੇ ਤਨਖਾਹਾਂ ਵੰਡ ਕੇ ਤੇ ਇਹਨਾਂ ਨੂੰ ਪਿੱਛੇ ਢਾ ਦਿੱਤਾ, ਮੋੜ ਦਿੱਤਾ।
ਕਹਿ ਕਹਿ ਤਬ ਡੱਲੇ ਰਾਏ,
ਇਸ ਤਰ੍ਹਾਂ ਕਹਿੰਦੇ ਹਨ ਭਾਈ ਡੱਲੇ ਰਾਏ ਜਿਹੜਾ ਸੀ ਇਹ ਸਾਬੂ ਕੇ ਤਲਵੰਡੀ ਦਾ ਰਾਜਾ ਸੀ।
ਦੋਹਰਾ ਜੋ ਹਮਰੇ ਚੱਲ ਹੈ ਗੁਰੂ,
ਇਹ ਹੱਥ ਜੋੜ ਕੇ ਗੁਰੂ ਜੀ ਪਾਸ ਆਇਆ ਹੈ। ਭਾਈ ਜਿਹੜਾ ਡੱਲਾ ਸੀ ਨਾ, ਜਦ ਇਹਨੂੰ ਪਤਾ ਲੱਗਾ ਹੈ ਵੀ ਗੁਰੂ ਜੀ ਇੱਥੇ ਆ ਗਏ ਹਨ ਸਾਬੂ ਕੀ ਤਲਵੰਡੀ, ਇਹ ਸਾਧ ਸੰਗਤ ਜੀ 5 ਕੋਹ ਅੱਗੇ ਗਿਆ ਹੈ ਗੁਰੂ ਜੀ ਨੂੰ ਲੈਣ 400 ਘੋੜ ਸਵਾਰ ਦੇ ਨਾਲ। ਗੁਰੂ ਜੀ ਦਾ ਇਹਨੇ ਗੁਰੂ ਜੀ ਨਮਸਕਾਰ ਕੀਤੀ ਹੈ, ਆਦਰ ਸਨਮਾਨ ਕੀਤਾ ਹੈ, ਇੱਕ ਘੋੜਾ ਭੇਟ ਕਰਕੇ 100 ਦਮੜਾ ਭੇਟ ਕਰਕੇ ਕਿਹਾ ਵੀ ਗੁਰੂ ਜੀ ਮੇਰੇ ਘਰ ਚੱਲੋ। ਪਰ ਸੱਚੇ ਪਾਤਸ਼ਾਹ ਜੀ ਦੇ ਘਰ ਨਹੀਂ ਗਏ ਸਨ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਹੇ ਨਾ 9 ਦਿਨ, ਉੱਥੇ ਗੁਰੂ ਜੀ ਤਲਵੰਡੀ ਪਾਸ ਪੁੱਜ ਗਏ।
ਤੈਸੋ ਹਮ ਗੈਲ ਲੱਗ ਜਾਏ,
ਇਹ ਚੱਲ ਕੇ ਕਹਿਣ ਲੱਗਾ ਵੀ ਗੁਰੂ ਜੀ ਸਾਡੇ ਮਹਾਰਾਜ ਗ੍ਰਹਿ ਵਿਖੇ ਚੱਲੋ, ਸਾਡੇ ਘਰ ਪਵਿੱਤਰ ਕਰੋ। ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਕਹੋਗੇ ਨਾ ਉਸੇ ਤਰ੍ਹਾਂ ਹੀ ਤੁਹਾਡੇ ਹੱਕ 'ਚ ਚੱਲਾਂਗੇ ਮਹਾਰਾਜ, ਤੁਹਾਡੇ ਹੁਕਮ 'ਚ ਚੱਲਾਂਗੇ, ਤੁਹਾਡਾ ਹੁਕਮ ਨਹੀਂ ਮੋੜਾਂਗੇ, ਭਾਈ ਡੱਲਾ ਕਹਿੰਦਾ ਹੈ। ਅਤੇ ਉਸ ਵਕਤ ਗੁਰੂ ਜੀ ਨੇ ਇਹਦੇ ਘਰ 'ਤੇ ਨਹੀਂ ਗਏ, ਸਾਬੋ ਕੀ ਤਲਵੰਡੀ ਉੱਥੇ ਪੜਾ ਕੀਤਾ ਹੈ। ਪੰਜ ਦਿਨ ਦੇ ਇਹਦੇ ਘਰੋਂ ਹੀ ਲੰਗਰ ਆਉਂਦਾ ਰਹੇ ਭਾਈ ਡੱਲੇ ਦੇ ਘਰੋਂ ਹੀ, ਅਤੇ ਪੰਜ ਦਿਨਾਂ ਤੋਂ ਬਾਅਦ ਗੁਰੂ ਜੀ ਨੇ ਲੰਗਰ ਬਾਹਰ ਵੱਲ ਕਰ ਲਿਆ ਹੈ, ਅਤੇ ਸਾਰੀ ਜਿਹੜੀ ਰਸਤਾ ਇਹਦੇ ਘਰੋਂ ਹੀ ਆਉਂਦੀ। ਇਹਨੇ ਗੁਰੂ ਜੀ ਦੀ ਹਰ ਪ੍ਰਕਾਰ ਨਾਲ ਸੇਵਾ ਕੀਤੀ ਭਾਈ ਡੱਲੇ ਜੀ ਨੇ। ਉੱਥੇ ਗੁਰੂ ਜੀ ਨੇ ਸਲਾਹ ਮਸ਼ਵਰਾ ਕਰਕੇ ਇਹ ਬਰਾੜੀਆਂ ਤਨਖਾਹ ਦਿੱਤੀ ਹੈ, ਅਤੇ ਜਥਾ ਯੋਗ ਜੋ ਬਣਦੀ ਭੇਟਾਂ ਸੀ ਦੇ ਕੇ ਅਤੇ ਵਿਦਾ ਸਭ ਨੂੰ ਕੀਤਾ ਹੈ। ਇਹ ਭਾਈ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਡੇ ਗ੍ਰਹਿ ਚਰਨ ਨੂੰ ਪਾਓ, ਤੇ ਅਸੀਂ ਜਿਵੇਂ ਤੁਸੀਂ ਕਹੋਗੇ ਨਾ ਤੁਹਾਡੇ ਹੁਕਮ ਅਨੁਸਾਰ ਚੱਲਾਂਗੇ।
ਛੱਡੈ ਨਹੀਂ ਹਮ ਗੈਲ ਤੇ,
ਸੱਚੇ ਪਾਤਸ਼ਾਹ ਜੀ ਅਸੀਂ ਛੱਡੈ ਨਹੀਂ, ਅਸੀਂ ਮਹਾਰਾਜ ਜੀ ਤੁਹਾਡੀ ਜਿਹੜੀ ਗੈਲ ਤੁਹਾਡਾ ਪਿੱਛਾ ਤੁਹਾਡੇ ਨਾਲ ਸਦਾ ਰਵਾਂਗੇ, ਕਦੀ ਮਹਾਰਾਜ ਜੀ ਤੁਹਾਡੇ ਤੋਂ ਵੱਖਰੇ ਹੋ ਕੇ ਨਹੀਂ ਚੱਲਾਂਗੇ।
ਸਦਹੀ ਰੋਜ ਭਰਾਏ,
ਮਹਾਰਾਜ ਜੀ ਕਿਰਪਾ ਕਰੋ ਸਾਨੂੰ ਆਪਣੇ ਨਾਲ ਰੱਖ ਲਓ, ਹੁਣ ਅਸੀਂ ਉਹ ਬਰਾੜੀਆਂ ਵਾਂਗੂ ਕੋਈ ਰੋਜ਼ ਨਹੀਂ ਭਰਾਵਾਂਗੇ, ਕੋਈ ਰੋਜ਼ੀ ਵਾਸਤੇ ਕੋਈ ਤਨਖਾਹ ਨਹੀਂ ਲਵਾਂਗੇ, ਵੀ ਸਾਨੂੰ ਤਨਖਾਹਾਂ ਦਿਓ ਮਹਾਰਾਜ ਜੀ, ਉੱਦਾਂ ਹੀ ਸੇਵਾ ਕਰਾਂਗੇ ਨਿਸ਼ਕਾਮ ਸੇਵਾ, ਇਹ ਮਿਹਰ ਕਰੋ ਆਪਣੇ ਨਾਲ ਮਿਲਾਓ ਜੀ।
ਜਾਓ ਪਈ ਹਮ ਸੋ ਸਰੈ ਸੋ ਖਿਦਮਤ ਕਰੈ
ਹਮ। ਭਾਈ ਡੱਲਾ ਜੀ ਕਹਿੰਦੇ, ਸੱਚੇ ਪਾਤਸ਼ਾਹ ਜੀ ਤੁਸੀਂ ਸਾਨੂੰ ਆਪਣੇ ਨਾਲ ਹੁਣ ਰੱਖ ਲਓ ਆਪਣੀ ਫੌਜ ਵਿੱਚ, ਮੇਰੀ ਜਿੰਨੀ ਫੌਜ ਹੈ ਤੁਹਾਡੇ ਨਾਲ ਰਹੇਗੀ, ਅਤੇ ਜੋ ਅਸੀਂ ਤੁਹਾਡੇ ਕੋਈ ਤਨਖਾਹ ਨਹੀਂ ਮੰਗਾਂਗੇ, ਸਗੋਂ ਜੋ ਸਾਡੇ ਕੋਲ ਸੇਵਾ ਸਰੂਗੀ ਨਾ ਸੱਚੇ ਪਾਤਸ਼ਾਹ ਜੀ, ਉਹ ਅਸੀਂ ਤੁਹਾਡੀ ਸੇਵਾ ਕਰਾਂਗੇ ਜਿੰਨੀ ਸਾਡੇ ਕੋਲ ਹੋਊਗੀ।
ਤਨ ਮਨ ਧਨ ਸਭ ਗੁਰ ਢਿੱਗ ਧਰੈ,
ਮਹਾਰਾਜ ਜੀ ਤੁਹਾਡੇ ਨਿਮਿੱਤ ਅਸਾਰੇ ਮਨ ਤਨ ਧਨ ਸਭ ਤੁਹਾਨੂੰ ਅਰਪਣ ਕਰ ਛੱਡਿਆ ਹੈ। ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ, ਮਹਾਰਾਜ ਜੀ ਅਸਾਨੇ ਤਨ ਮਨ ਧਨ ਇਹ ਤੁਹਾਡਾ ਹੀ ਦਿੱਤਾ ਹੋਇਆ ਹੈ ਤੇ ਤੁਹਾਡੇ ਢਿੱਗ ਸਪੁਰਦ ਕਰ ਦਿੱਤਾ ਹੈ।
ਨਿਜ ਪਰਿਵਾਰ ਸਦ ਸਭੀ ਲਿਆਈਐ,
ਉਸ ਵਕਤ ਨਿਜ ਪਰਿਵਾਰ ਸਦ ਸਭੀ ਲਿਆਇਆ, ਆਪਣਾ ਸਾਰਾ ਪਰਿਵਾਰ ਲੈ ਕੇ ਨਾ ਤੇਰੇ ਗੁਰੂ ਜੀ ਦੇ ਚਰਨਾਂ ਵਿੱਚ ਪਾ ਦਿੱਤਾ ਹੈ। ਇਸ ਤਰ੍ਹਾਂ ਆਉਂਦੀ ਹੈ ਸਾਖੀ ਵੀ ਗੁਰੂ ਜੀ ਨੇ ਇਹਨੂੰ, ਇਹ ਗੁਰੂ ਜੀ ਕੋ ਬੈਠਾ ਸੀ ਇੱਕ ਦਿਨ, ਕਹਿੰਦਾ ਸੱਜੇ ਪਾਤਸ਼ਾਹ ਜੀ ਇਹਨੇ ਪਹਿਰਾ ਦਿੱਤਾ ਸੀ ਰਾਤ, ਭਾਈ ਡੱਲਾ ਜੀ ਨੇ ਕਹਿਣ ਲੱਗਾ, ਮਹਾਰਾਜ ਜੀ ਕਿਰਪਾ ਕਰੋ ਆਪਣਾ ਸੱਜੇ ਪਾਤਸ਼ਾਹ ਜੀ ਸੱਜ ਖੰਡ ਨਿਵਾਸ ਬਖਸ਼ੋ, ਪੀੜ੍ਹੀ ਜਿੰਨੀ ਥਾਂ ਬਖਸ਼ੋ। ਗੁਰੂ ਜੀ ਕਹਿਣ ਲੱਗੇ, ਦੇਖ ਡੱਲਿਆ ਤੂੰ ਪਹਿਲਾਂ ਅੰਮ੍ਰਿਤ ਪਾਨ ਕਰ, ਫਿਰ ਤੈਨੂੰ ਥਾਂ ਮਿਲੇਗੀ ਉੱਥੇ ਸੱਜ ਖੰਡ ਵਿੱਚ ਪੀੜ੍ਹੀ ਜਿੰਨੀ। ਅਤੇ ਇਹ ਕਹਿਣ ਲੱਗਾ, ਮਹਾਰਾਜ ਜੀ ਮੈਂ ਤਾਂ ਰੋਜ਼ ਹੀ ਤੁਹਾਡਾ ਅੰਮ੍ਰਿਤ ਛਕਦਾ ਹਾਂ। ਗੁਰੂ ਜੀ ਕਹਿਣ ਲੱਗੇ, ਵੀ ਕਿਹੜਾ ਅੰਮ੍ਰਿਤ? ਕਹਿੰਦਾ, ਮਹਾਰਾਜ ਜੀ ਰੋਜ਼ ਹੀ ਤੁਹਾਡਾ ਸੀਤ ਪ੍ਰਸ਼ਾਦ ਜਿਹੜਾ ਅੰਮ੍ਰਿਤ ਹੀ ਹੈ ਨਾ, ਉਹ ਛਕਦਾ ਹਾਂ ਮੈਂ ਰੋਜ਼ ਹੀ, ਕਿਰਪਾ ਕਰੋ ਮੇਰੇ 'ਤੇ। ਗੁਰੂ ਜੀ ਕਹਿਣ ਲੱਗੇ, ਭਾਈ ਤੈਨੂੰ ਦੁਨੀਆਂ ਦੇ ਅਸੀਂ ਸਭ ਸੁੱਖ ਦੇ ਸਕਦੇ ਹਾਂ, ਪਰ ਸੱਜ ਖੰਡ ਵਿੱਚ ਤੈਨੂੰ ਥਾਂ ਨਹੀਂ ਮਿਲ ਸਕਦੀ ਜਿੰਨਾ ਚਿਰ ਅੰਮ੍ਰਿਤ ਗੁਰੂ ਘਰ ਦਾ ਤੂੰ ਪਾਨ ਨਹੀਂ ਕਰ ਲੈਂਦਾ ਹੈ। ਇਹ ਭਾਈ ਡੱਲਾ ਜੀ ਮੁੜ ਗਏ, ਫਿਰ ਆਇਆ ਹੈ, ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮਿਹਰ ਕਰੋ, ਕਿਤੇ ਸਾਡੇ 'ਤੇ ਵੀ ਕਿਰਪਾ ਦ੍ਰਿਸ਼ਟੀ ਕਰੋ, ਮਹਾਰਾਜ ਜੀ ਸੱਜ ਖੰਡ ਵਿੱਚ ਥਾਂ ਬਖਸ਼ ਦਿਓ ਥੋੜ੍ਹੀ ਜੀ। ਗੁਰੂ ਜੀ ਕਹਿਣ ਲੱਗੇ, ਵੇਖ ਡੱਲਿਆ ਇਹ ਸਾਡਾ ਬਚਨ ਡੱਲ ਹੈ ਕਿ ਜਿੰਨਾ ਚਿਰ ਤੂੰ ਅੰਮ੍ਰਿਤ ਪਾਨ ਨਹੀਂ ਕਰ ਲੈਣਾ ਹੈ ਅਸੀਂ ਤੈਨੂੰ ਸੱਚ ਖੰਡ ਵਿੱਚ ਨਿਵਾਸ ਨਹੀਂ ਦੇ ਸਕਦੇ, ਉਂਝ ਤੈਨੂੰ ਸਭ ਖੁਸ਼ੀਆਂ ਦੇ ਸਕਾਂਗੇ। ਇਹ ਫਿਰ ਮੁੜ ਗਿਆ ਹੈ। ਤੀਜੀ ਵਾਰ ਆਉਣ 'ਤੇ ਵੀ ਗੁਰੂ ਜੀ ਨੇ ਇਹੀ ਕਿਹਾ, ਵੀ ਭਾਈ ਡੱਲੇ ਦੇਖ ਸਾਡਾ ਬਚਨ ਅਟਲ ਹੈ, ਮਰਜ਼ੀ ਤੇਰੀ ਹੈ, ਅਸਾਂ ਨੇ ਤੈਨੂੰ ਕਹਿ ਦਿੱਤਾ ਹੈ ਅੰਮ੍ਰਿਤ ਛਕਣਾ ਪੈਣਾ ਹੈ। ਉਸ ਵਕਤ ਸਾਧ ਸੰਗਤ ਜੀ ਆਪਣੇ ਜਿੰਨੇ ਘੋੜ ਸਵਾਰ ਜਿੰਨੀ ਫੌਜ ਆਪਣਾ ਸਾਰਾ ਪਰਿਵਾਰ ਲਿਆ ਕੇ ਅਤੇ ਗੁਰੂ ਜੀ ਦੇ ਚਰਨੀ ਪਾਇਆ, ਆਪ ਅੰਮ੍ਰਿਤ ਛਕਿਆ, ਪਰਿਵਾਰ ਨੂੰ ਛਕਾਇਆ, ਆਪਣੇ ਸਿਪਾਹੀਆਂ ਨੂੰ ਛਕਾਇਆ, ਇੱਕ ਗੁਰੂ ਜੀ ਦਾ ਬਚਨ ਫਿਰ ਮੰਨਿਆ ਜਾ ਕੇ। ਇਹ ਵੇਖ ਲਓ ਗੁਰੂ ਦੀ ਵਡਿਆਈ, ਵੀ ਅੰਮ੍ਰਿਤ ਦੀ ਇੰਨੀ ਮਹਾਨਤਾ ਹੈ। ਗੁਰੂ ਜੀ ਨੇ ਹਜ਼ੂਰ ਹੀ ਰਹਿੰਦਾ ਸੀ ਨਾ ਭਾਈ ਡੱਲਾ, ਨਿਤ ਦਰਸ਼ਨ ਕਰਦਾ ਸੀ, ਨਹੀਂ ਤਾਂ ਉਹਨਾਂ ਨੂੰ ਮੁਕਤੀ ਦੀ ਕੀ ਜ਼ਰੂਰਤ ਹੈ, ਮੁਕਤ ਤਾਂ ਹੋ ਹੀ ਪਏ ਹੈ। ਪਰ ਫਿਰ ਵੀ ਗੁਰੂ ਜੀ ਨੇ ਕਿਹੜੀ ਮਿਹਤ ਮਰਿਆਦਾ ਬੰਨੀ ਹੈ, ਉਹ ਅਸੂਲ ਗੁਰੂ ਜੀ ਨੇ ਕਾਇਮ ਕੀਤਾ ਹੈ ਵੀ ਅੰਮ੍ਰਿਤ ਛਕਣਾ ਪੈਣਾ ਹੈ ਜਿਹੜਾ ਸਿੱਖ ਹੈ ਗੁਰੂ ਦਾ। ਅਤੇ ਭਾਈ ਡੱਲੇ ਨੇ ਆਪਣਾ ਸਾਰਾ ਪਰਿਵਾਰ, ਆਪਣੀ ਸਾਰੀ ਫੌਜ, ਆਪਣੇ ਨਿਮਿਤ, ਆਪਣੇ ਸਮੇਤ ਆ ਕੇ ਗੁਰੂ ਜੀ ਦੇ ਚਰਨੀ ਲੱਗਿਆ।
ਆਏ ਸਤਿਗੁਰ ਕੈ ਚਰਨੀ ਲਾਇਆ,
ਆ ਕਰਕੇ ਆਪਣਾ ਸਾਰਾ ਪਰਿਵਾਰ ਆਪ ਵੀ ਆ ਕੇ ਤੇ ਆਪਣੀ ਫੌਜ ਨੂੰ ਕੋ ਵੀ ਮੱਥਾ ਟਿਕਾਇਆ ਗੁਰੂ ਜੀ ਨੂੰ।
ਕਿੰਨੇ ਮੋਹਰ ਕਿੰਨੇ ਰੁਪਈਆ ਖੇਸ
ਜਿਹੜੇ ਆਏ ਹੈ, ਕਿਸੇ ਨੇ ਮੋਹਰਾਂ ਦਿੱਤੀਆਂ ਹੈ, ਕਿਸੇ ਨੇ ਰੁਪਈਏ ਦਿੱਤੇ ਹਨ, ਗੁਰੂ ਜੀ ਨੂੰ ਜਥਾ ਯੋਗ ਭੇਟਾ ਬਖਸ਼ੀ ਹੈ, ਜਿਹਨੇ ਜੋਗਾ ਹੈ ਕੋਈ।
ਕਿੰਨੇ ਗਊ ਮੈਂ
ਕਿਸੇ ਨੇ ਗਊ ਤੇ ਕਿਸੇ ਨੇ ਲਵੇਰੀ ਮਈ
ਘੋੜੀ ਬੇਸ
ਤੇ ਘੋੜੀ ਤੇ ਕਿਸੇ ਨੇ ਘੋੜੇ, ਜਿਹਨੇ ਜੋਗਾ ਸੀ ਨਾ ਕੋਈ ਇਹਦੀ ਫੌਜ ਵਿੱਚ, ਇਹਦੇ ਸਾਰੇ ਪਰਿਵਾਰ ਲਾਗੋ ਜਾਗੋ ਜਿਹਨਾਂ ਸੀ, ਉਹਨਾਂ ਨੇ ਗੁਰੂ ਜੀ ਨੂੰ ਭੇਟਾ ਕੀਤਾ ਹੈ ਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ।
ਕਿਨ ਦਾਨੂ ਕਿਨ ਲੰਗਰ ਚਲਾਇਆ,
ਵੀ ਕਿਸੇ ਨੇ ਅਨਾਜ ਲੈ ਆਂਦਾ, ਕਿਸੇ ਨੇ ਲੰਗਰ ਚਲਾ ਦਿੱਤਾ, ਵੀ ਗੁਰੂ ਜੀ ਕੋ ਵਾਧੂ ਸੰਗਤਾਂ ਆਉਂਦੀਆਂ ਹੈ ਤੇ ਆਪਾਂ ਲੰਗਰ ਕਰਕੇ ਗੁਰੂ ਜੀ ਦੀ ਸੇਵਾ ਕਰ ਲਈਏ।
ਕਿਨੇ ਘੀਓ ਕਿਨੇ ਲੂਣ ਘਤਾਇਆ,
ਉਦੋਂ ਕਿਹੜੇ ਲੂਣ ਹੁੰਦੇ ਸਨ ਇੰਨੇ, ਜਿਵੇਂ ਅੱਜ ਕੱਲ ਝਾਟੀ ਮਿਲ ਜਾਂਦੇ ਹੈ, ਦੂਰੋਂ ਦੂਰੋਂ ਲੂਣ ਆਉਂਦੇ ਸੀ, ਕਿਸੇ ਨੇ ਲੂਣ ਕਿਸੇ ਨੇ ਘਿਓ, ਬਸ ਗੁਰੂ ਘਰ ਦੇ ਅੰਦਰ ਸਭ ਕੁਝ ਹਾਜ਼ਰ ਕਰ ਦਿੱਤਾ ਹੈ।
ਡੱਲੇ ਸਦ ਸਭ ਸਭੋ ਲਈ,
ਤੇ ਗੁਰੂ ਜੀ ਨੇ ਡੱਲੇ ਨੂੰ ਕੀ ਕੀਤਾ ਹੈ, ਸੱਦ ਕੇ ਤੇ ਸਭੋ ਕੀ ਤਲਵੰਡੀ ਉੱਥੇ ਲੈ ਗਏ ਹਨ।
ਵੱਧ ਕੇ ਤਾਂ ਤੁਰਕ ਆਵੇ ਕੋਈ ਧਈ,
ਡੱਲੇ ਨੇ ਕੀ ਕੀਤਾ ਹੈ, ਸਭ ਸਾਬੋ ਲਈ, ਜਿਹੜੀ ਸਾਬੋ ਕੀ ਤਲਵੰਡੀ ਵਿੱਚ ਰਹਿਣ ਵਾਲੇ ਲੋਕ ਹੈ ਨਾ, ਉਹਨਾਂ ਸਾਰਿਆਂ ਨੂੰ ਸੱਦਿਆ, ਹੁਕਮਨਾਮਾ ਭੇਜਿਆ ਵੀ ਆਓ ਸਾਰੇ ਮੇਰੇ ਸਾਹਮਣੇ ਮੇਰੀ ਗੱਲ ਸੁਣੋ।
ਮਤ ਕਿਤ ਤੁਰਕ ਆਵੇ ਕੋਈ ਧਈ,
ਮਤਾ ਕੋਈ ਤੁਰਕ ਇੱਥੇ ਚੜ ਕੇ ਆ ਜਾਵੇ ਤੇ ਤੁਸੀਂ ਇਹ ਚੇਤ ਹੋ ਕੇ ਪਏ ਰਹੋ ਵੀ ਕੋਈ ਗੱਲ ਹੀ ਨਹੀਂ ਹੈ, ਕੋਈ ਗੱਲ ਨਹੀਂ, ਗੁਰੂ ਨਾਲ ਗੱਲਬਾਤ ਕਰਨ ਆਏ ਹੈ, ਤੁਸਾਂ ਨੇ ਇੱਕ ਢਿੱਲੇ ਨਹੀਂ ਪੈਣਾ ਹੈ, ਤਿਆਰ ਬਾਰ ਤਿਆਰ ਰਹਿਣਾ ਹੈ।
ਹੋਏ ਇਕੱਤਰ ਇੱਕ ਪਲ ਹੋਣੋ,
ਬਸ ਜਦੋਂ ਅਸੀਂ ਨਗਾਰੇ ਦੇ ਚੋਟ ਮਾਰ ਦਈਏ, ਨਗਾਰਾ ਵੱਜ ਪਵੇ, ਉੱਥੇ ਇਕੱਠੇ ਹੋ ਜਾਣਾ ਹੈ।
ਕਪੂਰੇ ਵਾਂਗ ਨਾ ਘਰ ਬਹਿ ਸੋਣੋ,
ਅੱਜ ਜਿਵੇਂ ਕਪੂਰਾ ਕੋਟ ਕਪੂਰੇ ਦਾ ਹਾਕਮ ਸੁੱਤਾ ਰਿਹਾ ਨਾ, ਵੀ ਗੁਰੂ ਜੀ ਦੇ ਆਉਣ 'ਤੇ ਹਵੇਲੀ 'ਚ ਨਹੀਂ ਉੱਤਰ ਦਿੱਤਾ, ਸਗੋਂ ਉਲਟੀਆਂ ਪੁਲਟੀਆਂ ਗੱਲਾਂ ਕਰਦਾ ਸੀ, ਉਹ ਕਪੂਰੇ ਵਾਂਗ ਕਰਤੂਤ ਨਹੀਂ ਕਰਨੀ ਹੈ ਵੀ ਸੁੱਤੇ ਰਹਿਣਾ, ਵੀ ਗੁਰੂ ਜੀ 'ਤੇ ਭੀੜ ਪਈ ਹੈ ਕਿਹੜੀ ਗੱਲ ਐਸੀ ਕਰੀਏ। ਬਸ ਜਦੋਂ ਨਗਾਰੇ ਦੀ ਚੋਟ ਵੱਜਣੀ ਹੈ ਉਸੇ ਵੇਲੇ ਇੱਕ ਪਲ ਦੇ ਵਿੱਚ ਤਿਆਰ ਬਾਰ ਤਿਆਰ ਹੋ ਜਾਣਾ ਹੈ। ਇਹ ਭਾਈ ਡੱਲੇ ਨੇ ਸਭ ਕੀ ਤਲਵੰਡੀ ਵਿੱਚ ਸਭ ਨੂੰ ਹੁਕਮ ਕਰ ਦਿੱਤਾ।
ਸਤਿਗੁਰ ਤਹਿ ਖੁਸ਼ੀਆਂ ਦਈ,
ਸਤਿਗੁਰ ਜੀ ਨੇ ਉੱਥੇ ਫਿਰ ਇੰਨੀਆਂ ਖੁਸ਼ੀਆਂ ਦਿੱਤੀਆਂ ਸਭ ਨੂੰ।
ਝੁਕੇ ਉਹ ਜੰਗਲ ਸਭ ਆਏ,
ਸਾਰਾ ਜੰਗਲ ਦਾ ਇਲਾਕਾ ਜਿੱਥੇ ਭਾਈ ਡੱਲੇ ਹੁਣੀ ਰਹਿੰਦੇ ਸੀ, ਆ ਮੁਕਤਸਰ ਸਾਬੋ ਕੀ ਤਲਵੰਡੀ ਬਠਿੰਡਾ, ਇੱਥੇ ਬੜੀ ਜਾੜ ਸੀ ਪਹਿਲਾਂ, ਇਹ ਸਾਰਾ ਜੰਗਲ ਦੇ ਸਿੱਖ ਆ ਗੁਰੂ ਜੀ ਨੂੰ ਝੁਕੇ ਹੈ। ਜਿਹੋ ਜੀ ਕਿਸੇ ਨੇ ਕਾਮਨਾ ਤਮੰਨਾ ਕੀਤੀ ਹੈ ਨਾ ਮਨ ਦੇ ਵਿੱਚ ਵੀ ਮੇਰੀ ਆਹ ਇੱਛਾ ਪੂਰੀ ਹੋ ਜਾਵੇ, ਗੁਰੂ ਜੀ ਨੇ ਉਹ ਸਾਰੀਆਂ ਇੱਛਾ ਪੂਰੀਆਂ ਕੀਤੀਆਂ ਹਨ, ਖੁਸ਼ੀਆਂ ਬਖਸ਼ੀਆਂ ਹਨ।
ਲੈ ਲੈ ਆਵੇ ਹੈ ਭੇਟ ਸਭ,
ਇਸ ਤਰ੍ਹਾਂ ਜਥਾ ਯੋਗ ਜਿੰਨੇ ਕੁ ਜੋ ਇਹਦੀ ਸ਼ਕਤੀ ਸੀ ਲਿਆਉਣ ਦੀ ਦੇਣ ਦੀ, ਉਹ ਭੇਟਾਵਾਂ ਲੈ ਕੇ ਗੁਰੂ ਦੇ ਚਰਨੀ ਚੜਾਉਂਦੇ ਹਨ।
ਖੁਸ਼ੀਆਂ ਲੈ ਲੈ ਜਾਏ,
ਬਹੁਤੀਆਂ ਖੁਸ਼ੀਆਂ ਲੈ ਲੈ ਜਾਂਦੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਵੀ ਲੱਖਾਂ ਪਾਤਸ਼ਾਹੀਆਂ ਜਿੰਨੀ ਗੁਰੂ ਖੁਸ਼ੀ ਇੱਕੋ ਹੀ ਬਖਸ਼ ਦਿੰਦਾ ਹੈ ਜੇ ਗੁਰੂ ਜੀ ਦੀ ਮਿਹਰ ਹੋ ਜਾਂਦੇ, ਅਤੇ ਜੇ ਲੱਖਾਂ ਖੁਸ਼ੀਆਂ ਘਰ ਦੇ ਵਿੱਚ ਹੋਣ ਨਾ, ਜੇ ਗੁਰੂ ਦੀ ਮਿਹਰ ਨਾ ਆਵੇ ਤਾਂ ਵੀ ਰੋਣਾ ਹੀ ਪਿਆ ਰਹਿੰਦਾ ਹੈ, ਅਤੇ ਗੁਰੂ ਜੀ ਦੀ ਜੇ ਕਿਰਪਾ ਹੋਵੇ ਤਾਂ ਥੋੜ੍ਹੇ ਨੂੰ ਇੰਨਾ ਕਰਕੇ ਸਤਿਗੁਰੂ ਜੀ ਦਿਖਾ ਦਿੰਦੇ ਆ ਵੀ ਲੱਖਾਂ ਖੁਸ਼ੀਆਂ ਜਿੰਨੀ ਇੱਕੋ ਹੀ ਗੁਰੂ ਜੀ ਮਾਨ ਬਖਸ਼ ਦਿੰਦੇ ਆ। ਕਿਸੇ ਨੂੰ ਇੱਕ ਪਾਤਸ਼ਾਹੀ ਨਹੀਂ ਮਾਣ ਹੁੰਦੀ, ਜਿਹਨੂੰ ਲੱਖਾਂ ਪਾਤਸ਼ਾਹੀਆਂ ਮਿਲ ਜਾਣ ਉਹ ਤਾਂ ਵੈਸੇ ਨਹੀਂ ਫੁੱਲਾ ਸਮਾ ਸਕਦਾ, ਲੱਖਾਂ ਪਾਤਸ਼ਾਹੀਆਂ ਜਿੰਨੀ ਗੁਰੂ ਜੀ ਇੱਕੋ ਹੀ ਖੁਸ਼ੀ ਬਖਸ਼ ਦਿੰਦੇ ਆ ਜੇ ਸਤਿਗੁਰੂ ਮਿਹਰ ਕਰੇ।
ਜਾਓ ਭਈ ਇੱਕ ਦਿਵਸ ਬਹੁ ਸੰਗਤ ਆਈ,
ਇੱਕ ਦਿਨ ਦੀ ਗੱਲ ਹੈ ਬਹੁਤ ਸੰਗਤ ਆਈ ਸੀ,
ਉਹਨੇ ਬਾਤ ਇਮ ਸਭ ਮਿਲ ਕਹੀ,
ਉਹਨਾਂ ਨੇ ਆ ਕੇ ਗੁਰੂ ਜੀ ਦੇ ਹਜ਼ੂਰ ਇਸ ਤਰ੍ਹਾਂ ਇੱਕ ਗੱਲ ਕਹੀ।
ਸੱਚ ਕਹਿਤ ਜੱਟ ਮੁਖ ਹੈ ਪਾੜੈ,
ਕਵੀ ਜੀ ਕਹਿੰਦੇ ਆ ਸੱਚ ਹੀ ਕਿਹਨੇ ਕਿਹਾ ਵੀ ਜਿਹੜਾ ਜੱਟ ਹੁੰਦਾ ਹੈ ਨਾ ਇਹਦਾ ਮੂੰਹ ਕਿਸੇ ਨੇ ਲੱਗਦਾ ਹੈ ਵੀ ਪਹਿਲੇ ਸਮੇ ਵਿੱਚ ਕੁਹਾੜੇ ਨਾਲ ਹੀ ਪਾੜਿਆ ਹੋਇਆ ਹੈ।
ਇਸੇ ਵਕਤ ਸਿੰਘ ਖੋਲਿਓ ਕੁਹਾੜੇ,
ਇਹ ਕਿਸੇ ਵਕਤ ਦੀ ਗੱਲ ਹੈ ਵੀ ਜਿਹੜੇ ਸੰਘ ਹੈ ਨਾ ਜੱਟਾਂ ਦੇ, ਕਿਸੇ ਨੇ ਕੁਹਾੜੇ ਨਾਲ ਹੀ ਖੋਲੇ ਹੋਏ ਹੈ, ਤਾਂ ਇਹ ਬੋਲਣ ਲੱਗਿਆ ਪਤਾ ਨਹੀਂ ਲੱਗਦਾ ਵੀ ਕੀ ਬੋਲਣਾ ਚਾਹੀਦਾ ਹੈ।
ਉਹਨੇ ਬਚਨ ਗੁਰ ਐਸੇ ਕਹੇ,
ਇਹਨਾਂ ਨੇ ਬੜਾ ਕੀ ਕਿਹਾ ਹੈ, ਜਦੋਂ ਭਾਈ ਡੱਲੇ ਨੇ ਕਿਹਾ ਨਾ ਵੀ ਸਭ ਨੇ ਤਿਆਰ ਰਹਿਣਾ ਹੈ ਜੇ ਕੋਈ ਤੁਰਕ ਚੜ ਕੇ ਆਇਆ, ਇਹਨਾਂ ਨੇ ਇੱਦਾਂ ਫਿਰ ਅੱਗੋਂ ਬਚਨ ਕਹੇ ਆ ਵੀ ਇੱਦਾਂ ਗੱਲ ਕਹੀਏ ਨਾ,
ਹਮ ਕਰ ਗੁਰ ਆਏ ਕਿਮ ਦੁਖ ਰਹੇ।
ਵੇਖੋ ਉਹ ਗੱਲ ਇਹਨਾਂ ਦੀ, ਕਹਿੰਦੇ ਸਾਡੇ ਘਰ ਗੁਰੂ ਆਏ, ਗੁਰੂ ਨੂੰ ਕਾਹਦਾ ਡਰ ਹੈ, ਮੌਜਾਂ ਲੈਣ ਨਜ਼ਾਰੇ ਨਾਲ ਰਹਿਣ, ਵੀ ਗੁਰੂ ਜੀ ਨੂੰ ਕਾਹਦਾ ਡਰ ਹੈ ਸਾਡੇ ਹੁੰਦਿਆਂ, ਇਹੋ ਹੀ ਜਿਹੜਾ ਹੈ ਮੂੰਹ ਹੈ ਇਹ ਕੁਹਾੜੇ ਨਾਲ ਪਾਟਾ ਹੋਇਆ ਮੰਨਿਆ ਹੈ, ਇੱਕ ਜਾਂ ਕਹਿਣਾ ਹੈ ਵੀ ਗੁਰੂ ਜੀ ਆ ਕੇ ਸਾਨੂੰ ਕਾਹਦਾ ਡਰ ਹੈ, ਇਹਦੇ ਤਰਲੋਕੀ ਨਾਥ ਹੈ ਪਰਮਾਤਮਾ ਹੈ, ਸਾਨੂੰ ਹੁਣ ਕੀ ਪੈ ਹੈ, ਇਹ ਤਾਂ ਗੱਲ ਨਹੀਂ ਕਹਿੰਦੇ, ਆਪਣਾ ਪੱਖ ਉੱਚਾ ਰੱਖਿਆ, ਆਪਣੇ ਆਪ ਨੂੰ ਵੱਡਾ ਦਿਖਾਇਆ, ਕਹਿੰਦੇ ਕੀ ਜ਼ਰੂਰਤ ਹੈ ਹੁਣ ਡਰਨ ਦੀ ਗੁਰੂ ਜੀ ਨੂੰ, ਇਹ ਸਾਡੇ ਹੁੰਦਿਆਂ ਕਾਹਦੀ ਫਿਕਰ ਹੈ,
ਕਰੇ ਕਮਾਈ ਭੀ ਬਟਕਣੀ।
ਇਸ ਤਰ੍ਹਾਂ ਕਹਿ ਕਰਕੇ ਫਿਰ ਬੇਨਤੀ ਜੀ ਕਰਦੇ ਆ ਕਿ ਸੱਚੇ ਪਾਤਸ਼ਾਹ ਜੀ ਅਸੀਂ ਕਮਾਈ ਬਹੁਤੀ ਕਰਦੇ ਹਾਂ,
ਰਹਿਤ ਨਹੀਂ ਕਰ ਬਰਕਤ ਬਣੀ।
ਮੰਨੀ ਗੱਲ ਕੀ ਹੈ, ਬਰਕਤ ਨਹੀਂ ਰਹਿੰਦੀ ਹੈ, ਕੰਮ ਬੜਾ ਕਰਦੇ ਹਾਂ ਪਰ ਬਰਕਤ ਨਹੀਂ ਰਹਿੰਦੀ, ਕੋਈ ਪੂਰੀ ਨਹੀਂ ਪੈਂਦੀ ਹੈ। ਇਹ ਜਿਹੜੇ ਬਠਿੰਡੇ ਦੇ ਨਿਵਾਸੀ ਸਨ ਉਹ ਕਰ ਰਹੇ ਹਨ ਗੱਲ,
ਵਸਤ ਬਠਿੰਡੇ ਮਦ ਇੱਕ ਦੇਵ।
ਉਸ ਵਕਤ ਲਿਖਿਆ ਹੋਇਆ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਖਾਲਸਾ ਵਿੱਚ ਵੀ ਜਿਹੜੀ ਮਾਲਵੇ ਦੀ ਧਰਤੀ ਸੀ ਨਾ ਬਠਿੰਡੇ ਦਾ ਇਲਾਕਾ, ਇੱਥੋਂ ਦੀ ਸਾਖੀ ਹੈ ਇਹ ਵੀ ਇੱਕ ਜਿਹੜੀ ਮਾਲਵੇ ਦੀ ਧਰਤੀ ਹੈ ਨਾ ਉਹ ਕੰਨਿਆ ਰੂਪ ਵਿੱਚ ਆਈ, ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪਦੇ ਜਗਤ ਨੂੰ ਤਾਰਨ ਆਏ ਹੋ, ਮੇਰੀ ਇੱਕ ਬੇਨਤੀ ਸੁਣੋ ਵੀ ਮੇਰੇ 'ਤੇ ਫਸਲ ਬਹੁਤ ਹੁੰਦੀ ਹੈ, ਇੱਥੇ ਅਨਾਜ ਬੜਾ ਹੁੰਦਾ ਪਰ ਰਹਿੰਦਾ ਨਹੀਂ ਹੈ, ਇੱਕ ਦਿਓ ਹੈ ਇੱਥੇ, ਉਹ ਦੇ ਜਿਹੜਾ ਹੈ ਨਾ ਦਿਓ ਉਹ ਸਾਰੀ ਫਸਲ ਖਾ ਜਾਂਦਾ ਹੈ। ਮਹਾਰਾਜ ਜੀ ਆ ਬਠਿੰਡੇ ਦੀ ਧਰਤੀ ਵਿੱਚ ਇੱਕ ਦਿਓ ਰਹਿੰਦਾ ਹੈ, ਉਹਨੇ ਸਾਰਾ ਅਨਾਜ ਖਾ ਦਿੰਦਾ, ਮੈਨੂੰ ਉਪਜਾਊ ਹੋਣ ਨਹੀਂ ਦਿੰਦਾ,
ਖਾਏ ਜਾਏ ਬਹੁ ਹਮਰੀ ਸੇਵ।
ਇਹ ਕਹਿੰਦੇ ਆ ਉੱਥੋਂ ਦੇ ਇਲਾਕੇ ਦੇ ਲੋਕ, ਮਹਾਰਾਜ ਜਿਹੜੀ ਘਾਲ ਕਮਾਈ ਕਰਦੇ ਆ ਕੰਮ ਕਰਦੇ ਆ, ਇਹ ਇੱਕ ਦਿਓ ਰਹਿੰਦਾ ਬਠਿੰਡੇ ਵਿੱਚ, ਆ ਬਿਨੇਪਾਲ ਸੀ ਉਹ ਰਾਜਾ, ਉਹਦਾ ਵਜ਼ੀਰ ਦੀ ਉਹਨੇ ਬਲੀ ਦੇ ਕੇ ਕਿਲ੍ਹਾ ਉੱਥੇ ਬਣਾਇਆ ਹੋਇਆ ਸੀ, ਉੱਥੇ ਦਿਓ ਰਹਿੰਦਾ ਸੀ, ਭੂਤ ਕਹਿ ਲਓ ਦਿਓ ਕਹਿ ਲਓ, ਇਹ ਕਾਣਾ ਦਿਓ ਇਹਨੂੰ ਸਾਖੀ ਵਿੱਚ ਲਿਖਿਆ ਹੋਇਆ ਹੈ। ਇਹ ਮਹਾਰਾਜ ਜੀ ਰਹਿੰਦਾ ਹੈ ਤੇ ਸਾਡੀ ਸਾਰੀ ਘਾਲ ਕਮਾਈ ਜਿਹੜੀ ਨਾਸ਼ ਕਰ ਦਿੰਦਾ ਹੈ।
ਸੋ ਸੁਣ ਸਤਿਗੁਰ ਡੱਲਾ ਸਦਾਇਆ,
ਉਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਡੱਲੇ ਨੂੰ ਸੱਦਿਆ, ਫਿਰ
ਦੇ ਬੋਲ ਸੋ ਸਿੰਘ ਬਣਾਇਆ,
ਇਸ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾ ਛਕਾ ਕੇ ਨਾ ਖੰਡੇ ਦੀ ਪੌਲ ਦੇ ਕੇ ਤੇ ਸਿੰਘ ਸਜਾਇਆ ਹੋਇਆ ਸੀ।
ਕਹੇ ਉਸੇ ਹਮ ਬਠਿੰਡੇ ਦਿਖਾਇਓ,
ਗੁਰੂ ਜੀ ਨੇ ਕਿਹਾ ਭਾਈ ਡੱਲੇ ਅੱਜ ਇੱਥੋਂ ਦੀ ਗੱਲ ਦੱਸਦੇ ਆ, ਉਹ ਬਠਿੰਡੇ ਦੇ ਸਾਨੂੰ ਵਿਖਾਓ ਸਾਨੂੰ ਕਿੱਥੇ ਹੈ।
ਨਿਕਲਾਏ ਦੈਤ ਲੋਕ ਸੁਖੀ ਬਸਾਇਓ,
ਆ ਵਿਚਾਰੇ ਲੋਕ ਬੜੇ ਦੁਖੀ ਹੋਏ ਪਏ ਆ, ਦੈਤ ਨੂੰ ਇੱਥੋਂ ਕੱਢੀਏ ਤੇ ਸੁਖੀ ਵਸਾਈਏ ਇਹਨਾਂ ਨੂੰ।
ਸੋ ਬਾਤ ਡੱਲੇ ਸਿੰਘ ਕਹੀ,
ਫਿਰ ਸੋ ਬਾਤ ਡੱਲੇ ਫਿਰ ਕਹੀ, ਫਿਰ ਡੱਲੇ ਨੂੰ ਫਿਰ ਮਹਾਰਾਜ ਜੀ ਨੇ ਕਿਹਾ
ਬਠਿੰਡੇ ਡੇਰੋ ਲਾਇਓ ਜਾਈ।
ਡੱਲੇ ਨੇ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਜੀ ਉਹ ਬਠਿੰਡੇ ਦੇ ਵਿੱਚ ਦਿਓ ਰਹਿੰਦਾ ਹੈ ਬਿਨੇਪਾਲ ਦੇ ਕਿਲ੍ਹੇ ਵਿੱਚ, ਆਪ ਜੀ ਨੂੰ ਉੱਥੇ ਪੜਾਅ ਕਰਨਾ ਪੈਣਾ ਹੈ, ਫਿਰ
ਦੋਹਰਾ ਬਠਿੰਡੇ ਡੇਰੋ ਕੀਓ।
ਤੇ ਗੁਰੂ ਜੀ ਫਿਰ ਗਏ ਹੈ ਤੇ ਬਠਿੰਡੇ ਵਿੱਚ ਜਾ ਕੇ ਡੇਰਾ ਕੀਤਾ ਹੈ,
ਆਏ ਕੀਨੂ ਦੈਤ ਲਖਾਏ।
ਤੇ ਜਦੋਂ ਗੁਰੂ ਜੀ ਉੱਥੇ ਗਏ ਹੈ ਨਾ, ਇਹ ਦੈਤ ਨੂੰ ਪਤਾ ਲੱਗ ਗਿਆ ਵੀ ਗੁਰੂ ਜੀ ਆ ਗਏ ਹੈ, ਇਹਨੇ ਜਾਣ ਲਈ ਹੈ,
ਉਹ ਅੰਧੀ ਗੋਲੇ ਸੰਗ ਬਹੀ,
ਇਹਨੇ ਉੱਥੇ ਬੜਾ ਜਿਹੜਾ ਹੈ ਨਾ ਹਨੇਰੀ ਵਗਾਈ, ਇਹਨੇ ਬੜੇ ਗੋਲੇ ਬਰਫ ਦੇ ਵਗਾਏ, ਬੜਾ ਨੇ ਅੰਧ ਧੁੰਦੀ ਫੈਲਾ ਦਿੱਤਾ,
ਬਹੁ ਦੀਨੇ ਲੋਕ ਬਚਲਾਏ,
ਉੱਥੋਂ ਦੇ ਜਿਹੜੇ ਲੋਕ ਸੀ ਸਾਰੇ ਬਚਲਾ ਜੇ ਗਏ, ਖਿੰਡ ਪੁੰਡ ਜੇ ਗਏ, ਦੁਖੀ ਦਿਹਾੜੇ ਜੇ ਹੋ ਗਏ। ਤੇ ਇਸ ਤਰ੍ਹਾਂ ਦੀ ਇਹ ਸਾਖੀ ਹੈ ਵੀ ਜਦੋਂ ਗੁਰੂ ਜੀ ਉੱਥੇ ਗਏ ਹੈ ਨਾ, ਬਠਿੰਡੇ ਦੇ ਵਿੱਚ ਇਹ ਕਾਣਾ ਦੇਵ ਸੀ ਅਤੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਉੱਥੇ ਗਿਆ ਤਾਂ ਇਹਨੂੰ ਪਤਾ ਲੱਗਾ ਵੀ ਗੁਰੂ ਜੀ ਆਏ ਹੈ। ਇਹਨੇ ਫਿਰ ਬੜੀ ਜਿਹੜੀ ਹੈ ਹਨੇਰੀ ਵਗਾਈ ਹੈ ਅਤੇ ਗੋਲੇ ਸੁੱਟੇ ਬਰਫ਼ ਦੇ ਅਤੇ ਲੋਕਾਂ ਨੂੰ ਬੜਾ ਦੁਖੀ ਕਰ ਦਿੱਤਾ ਉਸ ਵਕਤ।
ਚੌ ਪਈ ਕਿਸੇ ਤਾਪ ਕਿਸੇ ਚੜਿਓ ਸਿਰ ਬਾਉ,
ਕਿਸੇ ਨੂੰ ਕੋਈ ਕੰਬਲੀਆਂ ਮਾਰੀ ਜਾਂਦਾ ਹੈ, ਕਿਸੇ ਨੂੰ ਤਾਪ ਚੜ ਗਿਆ ਹੈ, ਕਿਸੇ ਦਾ ਸਿਰ ਦੁਖਣ ਲੱਗ ਪਿਆ ਹੈ, ਉੱਥੇ
ਲਗੋ ਕਰਾਵਨ ਮੁਖੋ ਬਕਾਉ
ਤੇ ਸਾਰਿਆਂ ਕੋਲ ਕਮਲ ਬੁਣਾ ਕਰਾ ਕੇ ਤੇ ਵਗਦਾ ਹੈ ਉਹਨਾਂ ਦੇ ਵਿੱਚ ਵਸ ਕੇ। ਇਹ ਕਹਿੰਦਾ ਹੈ ਫਿਰ
ਕਿਮ ਆਏ ਹਮ ਕਰਨ ਅਕਾਓ,
ਇਹ ਕਹਿੰਦਾ ਤੁਸੀਂ ਆ ਕਿਵੇਂ ਆ ਗਏ ਹੋ ਸਾਨੂੰ ਕਾਉਣ ਵਾਸਤੇ, ਇਹ ਸਾਰਿਆਂ ਵਿੱਚ ਵੜ ਕੇ ਨਾ ਤੇ ਕਹਿੰਦਾ ਤੁਸੀਂ ਕਿਵੇਂ ਸਾਨੂੰ ਕੌਣ ਆ ਗਏ ਹੋ, ਕਿਉਂ ਮੈਂ ਦੁਖੀ ਕਰ ਰਹੇ ਹੋ ਮੈਨੂੰ,
ਹਮ ਤੇ ਬੈਠੇ ਬਹੁ ਦਿਨ ਕਰ
ਥਾਓ, ਅਸੀਂ ਤੇ ਬੜੇ ਸਾਲਾਂ ਤੋਂ ਇੱਥੇ ਬੈਠੇ ਹੋਏ ਆ, ਆ ਤੁਸਾਂ ਨੇ ਕੀ ਤੰਗ ਕਰ ਦਿੱਤਾ ਸਾਨੂੰ, ਇਹ ਮਹਾਰਾਜ ਨੂੰ ਕਹਿੰਦਾ ਹੈ ਦੈਂਤ। ਇਹ ਇੱਧਰਾਂ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਹੈ ਵੀ ਜਿਹੜਾ ਦੈਂਤ ਸੀ ਨਾ ਇਹ ਕਾਣਾ ਦੇ ਉਹ ਅਖਵਾਉਂਦਾ ਸੀ, ਬਠਿੰਡੇ ਵਿੱਚ ਰਹਿੰਦਾ ਸੀ ਬਿਣੇ ਬਾਲ ਦੇ ਕਿਲੇ ਵਿੱਚ, ਅਤੇ ਜਦੋਂ ਗੁਰੂ ਜੀ ਨੇ ਇਹਨੂੰ ਉੱਥੇ ਜਾ ਕੇ ਕੱਢਿਆ ਹੈ ਨਾ, ਇਹਨੇ ਬੇਨਤੀ ਕੀਤੀ ਮਹਾਰਾਜ ਜੀ ਅੱਗੇ ਜਾ ਕੇ, ਇਹ ਕਹਿੰਦਾ ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਸਾਨੂੰ ਗੋਂਦਵਾਲ ਤੋਂ ਗੁਰੂ ਅਮਰਦਾਸ ਜੀ ਨੇ ਕੱਢਿਆ ਹੈ, ਹੁਣ ਤੁਸੀਂ ਸਾਨੂੰ ਇੱਥੇ ਕੱਢ ਰਹੇ ਹੋ, ਦੱਸੋ ਅਸੀਂ ਕਿੱਧਰ ਜਾਈਏ। ਇਹਨੇ ਸਾਰੀ ਗੱਲ ਦੱਸੀ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਵਿੱਚ ਆਉਂਦੀ ਹੈ ਵੀ ਤੂੰ ਗੋਇੰਦਵਾਲ ਸੀ ਨਾ ਪਹਿਲਾਂ, ਇੱਥੇ ਰਾਕਸ਼ ਭੂਤਾਂ ਦਾ ਹੀ ਵਾਸਾ ਸੀ, ਅਤੇ ਗੋਂਦੇ ਖੱਤਰੀ ਨੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਪਾਸ ਬੇਨਤੀ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੀ ਸ਼ਕਤੀਆਂ ਦੀ ਛੱਡੀ ਗੁਰੂ ਅਮਰਦਾਸ ਜੀ ਨੂੰ ਦਿੱਤੀ, ਕਿਹਾ ਵੀ ਇਹ ਜਿੱਧਰ ਵਾਲੇ ਕਰੋਗੇ ਭਸਮ ਹੀ ਕਰਦੇ ਜਾਓਗੇ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਗਏ ਗੋਂਦੇ ਖੱਤਰੀ ਨੂੰ ਨਾਲ ਲੈ ਕੇ, ਅਤੇ ਉੱਥੇ ਗੁਰੂ ਜੀ ਜਿੱਧਰ ਹੀ ਕੰਨ ਹਜ਼ਾਰਾਂ ਦੀ ਗਿਣਤੀ ਵਿੱਚ ਦੈਂਤ ਸਨ, ਜਦੋਂ ਭਸਮ ਹੁੰਦੇ ਇਹਨਾਂ ਵੇਖਿਆ ਇੱਕ ਦੂਜੇ ਨੂੰ ਅਤੇ ਇਹ ਨੱਠਣਾ ਸ਼ੁਰੂ ਕਰ ਦਿੱਤਾ ਇਹਨਾਂ, ਇਹ ਨੱਠਦੇ ਗਏ। ਉਹਨਾਂ ਵਿੱਚ ਇੱਕ ਦੈਂਤਣੀ ਸੀ, ਉਹ ਗਰਭਵਤੀ ਸੀ, ਉਹਦੇ ਹੋਣ ਵਾਲੇ ਸੀ ਬੱਚੇ। ਜਦੋਂ ਉਹ ਭੱਜੀ ਹੈ ਨਾ ਦੈਂਤਣੀ, ਇੱਧਰ ਬਠਿੰਡੇ ਵਾਲ ਸਾਈਡ 'ਤੇ ਭੱਜੀ ਸੀ ਦਰਿਆ ਤੋਂ ਪਾਰਲੇ ਬੰਨੇ, ਇਹ ਜਦੋਂ ਭੱਜੀ ਉਸ ਵਕਤ ਜਵਾਰ ਦੀ ਖੇਤੀ ਸੀ, ਅਤੇ ਜਵਾਰ ਦੀ ਖੇਤੀ ਵਿੱਚੋਂ ਭੱਜਦਿਆਂ ਉਹ ਜ਼ਿਮੀਂਦਾਰ ਨੇ ਜਿਹੜੇ ਸੀ ਨਾ ਬੁੱਥੇ ਉੱਚੇ ਉੱਚੇ ਕੱਟੇ ਹੋਏ ਸੀ, ਇਹਦਾ ਗਰਭ ਡਿੱਗ ਪਿਆ ਉਸ ਵਕਤ। ਜਦੋਂ ਦੈਂਤਣੀ ਦਾ ਗਰਭ ਡਿੱਗਿਆ, ਉਹਦਾ ਬੱਚਾ ਡਿੱਗਾ, ਉਹਦੀ ਅੱਖ 'ਚ ਬੁੱਥਾ ਵੱਜ ਗਿਆ, ਉਹ ਕਾਣਾ ਦਿਓ ਬਣ ਗਿਆ। ਜਿਹੜਾ ਦੂਜਾ ਡਿੱਗਾ ਉਹ ਡਿੱਗਾ ਸੀ ਮੂਧੜੇ ਸਿਰ ਮੂਧੜੇ ਪਾਰ, ਜਿਹਦੇ ਕਰਕੇ ਉਹਦੇ ਹੱਥ ਟੁੱਟ ਗਏ, ਉਹ ਟੁੰਡਾ ਦੈਂਤ। ਇਹ ਦੋਵੇਂ ਦੈਂਤ ਸੀ ਜਿਹੜੇ, ਇੱਕ ਤਾਂ ਦੱਸਿਆ ਮਸੂਰਪੁਰ, ਇੱਕ ਚੱਲ ਗਿਆ ਬਠਿੰਡੇ। ਇਹ ਕਾਣਾ ਦੇ ਉਹ ਜਦੋਂ ਇਹਨੂੰ ਕੱਢਿਆ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆ ਪਹਿਲਾਂ ਤਾਂ ਗੋਂਦਵਾਲ ਤੋਂ ਕੱਢ ਦਿੱਤਾ ਹੈ ਅਤੇ ਹੁਣ ਮਹਾਰਾਜ ਇੱਥੇ ਕੱਢ ਦਿਓ, ਕਿੱਥੇ ਜਾਈਏ ਅਸੀਂ? ਅਤੇ ਗੁਰੂ ਜੀ ਨੇ ਕਿਹਾ ਵੀ ਹੁਣ ਤੈਨੂੰ ਜਾਣਾ ਪੈਣਾ, ਇਹ ਸਾਡੀ ਧਰਤੀ ਹੈ, ਜੰਗਲ ਨਹੀਂ ਰਹਿ ਗਈ, ਹੁਣ ਸਾਡਾ ਅਸੀਂ ਇਹਨੂੰ ਮਾਲਵਾ ਬਣਾਉਣਾ ਹੈ, ਤੂੰ ਇੱਥੋਂ ਜਾ ਹੁਣ ਸਰਹੰਦ, ਸਰਹੰਦ ਜਾ ਕੇ ਉਹਦੀਆਂ ਜੜ੍ਹਾਂ ਪੁੱਟ ਕੇ ਉਹਨੂੰ ਜਾੜ ਦਿਓ, ਉੱਥੇ ਵਸੋ, ਤੁਹਾਡੀ ਜਿਹੜੀ ਕੁਲ ਹੈ ਉੱਥੇ ਬੋਧੀ ਰਹਿੰਦੀ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਖਾ ਜਿਹੜਾ ਦੈਂਤ ਸੀ, ਮਾਖਾ ਜਿਹੜਾ ਭੂਤ ਸੀ, ਉਹਨੂੰ ਆਨੰਦਪੁਰ ਸਾਹਿਬ ਤੋਂ ਕੱਢਿਆ ਸੀ, ਉਹ ਵੀ ਸਰਹੰਦ ਹੀ ਰਹਿੰਦਾ ਸੀ। ਇਹ ਉਹਨਾਂ ਦੇ ਵਿੱਚੋਂ ਹੀ ਸੀ, ਇਹ ਵੀ ਦੈਂਤ, ਇਹ ਬਠਿੰਡੇ ਵੱਸ ਰਿਹਾ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬਠਿੰਡੇ ਤੋਂ ਫਿਰ ਕੱਢਿਆ।
ਸਤਿਗੁਰ ਕਹੀ ਇਹ ਸਿੱਖ ਭਏ ਹਮਾਰੇ,
ਗੁਰੂ ਜੀ ਇਸ ਤਰ੍ਹਾਂ ਉੱਥੇ ਬੈਠੇ ਸਨ, ਹਮਥੇ ਬੈਠੇ ਬਹੁ ਦਿਨ ਕਰ ਥਾਓ, ਕਿਹਾ ਮਹਾਰਾਜ ਇਸ ਦੇ ਬਹੁਤੇ ਦਿਨਾਂ ਦੇ ਇੱਥੇ ਬਹੁਤੇ ਸਾਲਾਂ ਤੋਂ ਰਹਿ ਰਹੇ ਹਾਂ, ਆ ਤੁਸਾਂ ਨੇ ਸਾਨੂੰ ਤੰਗ ਕਰ ਛੱਡਿਆ ਹੈ,
ਇਹਨੇ ਛੱਡ ਕਿਤ ਜਾਓ ਅਗਾਰੇ।
ਸਤਿਗੁਰ ਕਹੀ ਇਹ ਸਿੱਖ ਭਏ ਹਮਾਰੇ, ਮਹਾਰਾਜ ਕਹਿਣ ਲੱਗੇ ਹੈ ਦੈਦ ਇਹ ਕਾਣੇ ਦਿਓ, ਇਹ ਹੁਣ ਨਾ ਮਾਲਵੇ ਵਿੱਚ ਇਹ ਜੰਗਲੀ ਲੋਕ ਨਹੀਂ ਰਹਿ ਗਏ ਤੇ ਸਾਡੇ ਸਿੱਖ ਹੋ ਗਏ ਹਨ।
ਇਹਨੇ ਛੱਡ ਕੇ ਤੇ ਜਾਓ ਅਗਾਰੇ,
ਇਹਨਾਂ ਨੂੰ ਛੱਡ ਕੇ ਹੁਣ ਅੱਗੇ ਨਿਕਲ ਜਾ ਤੂੰ ਸਰਹੰਦ ਵੱਲ ਨੂੰ,
ਨਹੀਂ ਤਾਂ ਤੁਮ ਕੋ ਦੇਯੁਗ ਮਾਰੇ।
ਆ ਨਹੀਂ ਜੇ ਮੰਨੇਗਾ ਨਾ ਤੇ ਤੈਨੂੰ ਫੜ ਕੇ ਅਸੀਂ ਮਾਰ ਦੇਵਾਂਗੇ। ਫਿਰ
ਸੌਂਪ ਸ਼ਹੀਦਨ ਬਹੁ ਕਰ ਖੁਆਰ,
ਅਸਾਂ ਨੇ ਤੈਨੂੰ ਕੀ ਹੱਥ ਲਾਉਣਾ ਹੈ? ਸ਼ਹੀਦ ਸਿੰਘਾਂ ਨੂੰ ਪਕੜਾ ਕੇ ਤੈਨੂੰ ਖੁਆਰ ਕਰਾਂਗੇ, ਉਹਨਾਂ ਤੋਂ ਸਲੋਤਰ ਮਰਵਾਵਾਂਗੇ।
ਇੱਕ ਪੁਰਸ਼ ਮਦ ਸੋ ਕੈਦ ਕੀਆ,
ਇੱਕ ਪੁਰਸ਼ ਦੇ ਵਿੱਚ ਗੁਰੂ ਜੀ ਨੇ ਕਰਕੇ ਨਾ ਉਹਨੂੰ ਕੈਦ, ਤੇ ਇੱਕ ਪੁਰਸ਼ ਵਿੱਚ ਕਰਕੇ ਵਾੜ ਕੇ ਨਾ ਉਹਨੂੰ ਤੇ ਉਹਨੂੰ ਕੈਦ ਕਰ ਲਿਆ ਹੈ।
ਦੇ ਮੁਸ਼ਕਾ ਉਸ ਬਹੁ ਦੁੱਖ ਦੀਆ,
ਉਹਦੀਆਂ ਮੁਸ਼ਕਾਂ ਬਾਹਾਂ ਜੀਆਂ ਬੰਨ ਕੇ ਤੇ ਉਹਨੂੰ ਚੰਗੇ ਸਲੋਤਰ ਮਰਵਾਏ ਸਿੰਘਾਂ ਕੋਲੋਂ, ਚੰਗਾ ਇਹ ਦੁੱਖ ਦਿੱਤਾ ਹੈ।
ਕਹੇ ਗੁਰੂ ਫੂਕ ਮਾਰੀ ਯੁਗ ਤੋਹੇ,
ਸਤਿਗੁਰੂ ਜੀ ਕਹਿਣ ਲੱਗੇ ਕਹੇ ਗੁਰੂ ਫੂਕ ਮਾਰੀ ਯੁਗ ਦੋਹੇ। ਗੁਰੂ ਜੀ ਕਹਿੰਦੇ ਤੈਨੂੰ ਫੂਕ ਮਾਰ ਕੇ ਤੇ ਤੈਨੂੰ ਭਸਮ ਕਰ ਦਿਆਂਗੇ, ਤੈਨੂੰ ਇੱਕ ਫੂਕ ਦੇ ਨਾਲ ਹੀ ਮਾਰ ਦਿਆਂਗੇ ਤੇ ਤੈਨੂੰ ਫੂਕ ਕਰਕੇ ਸੁੱਟ ਦਿਆਂਗੇ।
ਹੈ ਪੁੱਤਰ ਪੋਤਰ ਸਭ ਸੰਗ ਜੋਏ,
ਤੂੰ ਕੱਲਾ ਕੀ ਹੈ, ਤੇਰੇ ਜਿਹੜੇ ਪੁੱਤ ਪੋਤਰੇ ਨਾਲ ਰਹਿ ਰਹੇ ਆ ਨਾ ਸਭ ਨੂੰ ਭਸਮ ਕਰ ਦਾਂਗੇ, ਨਹੀਂ ਤੇ ਇੱਥੋਂ ਚਲਿਆ ਜਾ ਹੁਣ ਤੂੰ।
ਉਨ ਕਹਿਓ ਮੈਂ ਮਾਖੋ ਕਾ ਭਾਈ,
ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੈਨੂੰ ਨਾ ਮਾਰੋ, ਮੈਂ ਤੇ ਮਾਖੋ ਦਾ ਭਾਈ ਆ ਜਿਹੜਾ ਤੁਹਾਡਾ ਸੇਵਕ ਰਿਹਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਮਾਖੋ ਨੂੰ ਦੈਦ ਨੂੰ ਕੱਢਿਆ ਸੀ ਸਰਹੰਦ ਵੱਲ ਨੂੰ, ਇਹ ਵੀ ਗੁਰੂ ਜੀ ਨੂੰ ਆਪਣਾ ਰੂਪ ਵਿਖਾ ਕੇ ਤੇ ਡਰਾਉਂਦਾ ਸੀ। ਸੱਚੇ ਪਾਤਸ਼ਾਹ ਜੀ ਨੂੰ ਰੱਖਿਆ ਨਾ ਕਮਾਨ ਤੇ ਹੱਥ ਤੇ ਤੀਰ ਲਾ ਕੇ ਤਾਂ ਛੱਡਣ ਲੱਗੇ ਹੈ। ਰਾਤ ਦਾ ਸਮਾਂ ਸੀ, ਇਹਨੇ ਹੱਥ ਜੋੜੇ ਵੀ ਕਰਾਮਾਤ ਦੀ ਲੱਗਦੇ ਜਿਹੜਾ ਡਰਦੇ ਨਹੀਂ ਮੇਰੇ ਕੋਲ। ਕਹਿਣ ਲੱਗਾ ਮਹਾਰਾਜ ਜੀ ਮੈਂ ਜਿੱਥੇ ਵੱਸਦਾ ਸੀ ਤੁਸਾਂ ਨੇ ਅਨੰਦਪੁਰ ਸਾਹਿਬ ਸਾ ਕੇ ਤੇ ਮੇਰਾ ਘਰ ਜਾਣ ਛੱਡਿਆ ਹੈ। ਗੁਰੂ ਜੀ ਕਹਿਣ ਲੱਗੇ ਇੱਥੋਂ ਚਲਿਆ ਜਾ, ਨਹੀਂ ਤੇ ਇੱਥੇ ਬੜੇ ਜੰਗ ਯੁੱਧ ਹੋਣੇ ਆ, ਬੜਾ ਦੁਖੀ ਹੋਵੇਗਾ ਤੂੰ। ਫਿਰ ਇਹਨੂੰ ਦੱਸਿਆ ਵੀ ਇੱਕ ਤੁਹਾਡਾ ਜਿਹੜਾ ਹੈ ਨਾ ਉਹ ਦੈਂਤ ਵੱਸਦਾ ਹੈ ਤੁਹਾਡੇ ਵਿੱਚੋਂ ਹੀ ਬਰਛੰਡੇ, ਉਹਨੂੰ ਜਾ ਕੇ ਸਾਨੂੰ ਕੱਢ ਦੇਣਾ ਹੈ। ਦਸਵੇਂ ਜਾਮੇ ਵਿੱਚ ਜਾ ਕੇ ਗੁਰੂ ਜੀ ਨੇ ਬਠਿੰਡੇ ਉਹਨੂੰ ਕੱਢਿਆ, ਅਤੇ ਇਹ ਜਿਹੜਾ ਸਰਹੰਦ ਵਿੱਚ ਵੱਸਦਾ ਸੀ ਮਾਖੋ ਦੈਂਤ। ਅਤੇ ਗੁਰੂ ਜੀ ਨੇ ਜਦੋਂ ਉੱਥੇ ਘੱਲਿਆ, ਕਿਹਾ ਵੀ ਉਹਨੂੰ ਅਸੀਂ ਬਠਿੰਡੇ ਤੋਂ ਕੱਢ ਦੇਣਾ ਹੈ, ਉਹ ਵੀ ਤੁਹਾਡੇ ਕੋਲ ਆਏਗਾ, ਤੁਸੀਂ ਇਕੱਠੇ ਵੱਸਣਾ। ਅਤੇ ਫਿਰ ਇਹ ਹੁਣ ਜਦੋਂ ਇਹਨੂੰ ਗੁਰੂ ਜੀ ਨੇ ਮੁਸ਼ਕਾਂ ਬੰਨ੍ਹ ਕੇ ਇਹਨੂੰ ਸੋਧਾ ਲਾਇਆ ਹੈ ਨਾ, ਇਹ ਕਹਿੰਦਾ ਮਹਾਰਾਜ ਜੀ ਆ ਮੈਨੂੰ ਮਾਰਿਓ ਨਾ, ਮੇਰੇ ਪਰਿਵਾਰ ਨੂੰ ਕੁਝ ਨਾ ਕਿਹੋ, ਅਤੇ ਤੁਸੀਂ ਕਿਉਂਕਿ ਮੈਂ ਮਾਖੋ ਦਾ ਭਾਈ ਹਾਂ ਭਰਾ ਹਾਂ ਉਹਨਾਂ ਵਿੱਚੋਂ ਹੀ ਹਾਂ।
ਉਸ ਜਿਮ ਹਮ ਕਿਤ ਦੇਹੋ ਕਲਾਈ,
ਜਿੱਥੇ ਮਹਾਰਾਜ ਜਿਵੇਂ ਉਹਨੂੰ ਤੁਸਾਂ ਨੇ ਅਨੰਦਪੁਰ ਤੋਂ ਕੱਢ ਕੇ ਸਰਹੰਦ ਭੇਜਿਆ ਈ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਕਿਤੇ ਕੱਲ ਦਿਓ।
ਮੋਕੋ ਪੀ ਲਇਓ ਸਿੱਖ ਬਣਾਏ,
ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਸਿੱਖੀ ਬਖਸ਼ੋ, ਸਿੱਖ ਬਣਾ ਲਓ ਆਪਣਾ।
ਕਰੋ ਕਾਰ ਮੈਂ ਤੁਮਰੀ ਧਾਏ,
ਮਹਾਰਾਜ ਜੀ ਕਿਤੇ ਜ਼ਰੂਰਤ ਹੋਵੇ ਤੇ ਤੁਹਾਡਾ ਕਾਰਜ ਮੈਂ ਭੱਜ ਨੱਠ ਕੇ ਕਰਾਂਗਾ।
ਤੋਂ ਸਤਿਗੁਰ ਉਸ ਆਗਿਆ ਦਈ,
ਉਦੋਂ ਗੁਰੂ ਜੀ ਨੇ ਉਹਨੂੰ ਆਗਿਆ ਦਿੱਤੀ ਵੀ ਭਾਈ ਜਿਹੜਾ ਤੇਰਾ ਭਰਾ ਵੱਸਦਾ ਨਾ ਮਸੂਰਪੁਰ, ਕਿਉਂਕਿ ਕਹਿੰਦਾ ਸੀ ਸੱਚੇ ਪਾਤਸ਼ਾਹ ਜੀ ਮੈਂ ਕੁਛ ਛਕਿਆ ਨਹੀਂ ਅਜੇ ਤੱਕ, ਮੈਂ ਤੇ ਜਿਹੜੇ ਹਜ਼ਾਰਾਂ ਹੀ ਮਣਾਂ ਦੇ ਨਾਲ ਮੈਂ ਖਾਂਦਾ ਹਾਂ, ਇੱਥੇ ਮਾਲਵੇ ਵਿੱਚ ਫਸਲ ਖਾਂਦਾ ਸੀ, ਮੈਂ ਭੁੱਖਾ ਹਾਂ ਸਵੇਰ ਦਾ, ਮੈਨੂੰ ਤੁਸੀਂ ਹੁਣੇ ਨਾ ਕੱਢੋ। ਗੁਰੂ ਜੀ ਕਹਿਣ ਲੱਗੇ ਵੀ ਤੈਨੂੰ ਹੁਣੇ ਜਾਣਾ ਪੈਣਾ ਹੈ ਮਸੂਰਪੁਰ, ਤੇਰਾ ਭਰਾ ਹੈ ਅਤੇ ਉੱਥੇ ਜਾ ਕੇ ਹੁਣ ਤੂੰ ਪਹਿਲਾਂ ਗੁਜ਼ਾਰਾ ਕਰ ਇੱਕ ਦਿਨ, ਤੇ ਫਿਰ ਅੱਗੇ ਨਿਕਲ ਕੇ ਸਰਹੰਦ ਚਲਿਆ ਜਾਵੇ।
ਜਾ ਸਰਹੰਦ ਕੈ ਮਦ ਤੂੰ ਬਹੀ,
ਸਰਹੰਦ ਦੇ ਵਿੱਚ ਬਹਿ ਸੁਖ ਨਾਲ, ਤੇ ਉੱਥੇ ਦੇ ਲੋਕਾਂ ਦੀਆਂ ਦੁਸ਼ਟਾਂ ਦੀਆਂ ਜੜਾਂ ਪੁੱਟ ਦੇ, ਜਾੜ ਦੇ।
ਉਜਾੜ ਸਰਹੰਦ ਕੀ ਜੜਾਂ ਪਟਾਈ,
ਇਹ ਸਰਹੰਦ ਦੀਆਂ ਜੜਾਂ ਜਿਹੜੀਆਂ ਪੁੱਟ ਦੇ ਤੂੰ।
ਜੋ ਚਹਿ ਬਚਾਈ ਉਸ ਸਾਥ ਖਾ ਜਾਈ,
ਜਿਹੜਾ ਵਿੱਚ ਆ ਕੇ ਟੰਗ ਜੀ ਡਾਵੇ ਨਾ ਵੀ ਸਰਹੰਦ ਦੀ ਮਦਦ ਕਰੇ, ਵੀ ਸਰਹੰਦ ਨੂੰ ਕੁਝ ਨਹੀਂ ਹੋਣ ਦੇਣਾ ਹੈ, ਉਹਨੂੰ ਤੂੰ ਖਾ ਜਾਣਾ ਹੈ।
ਦੋਹਰਾ ਮੱਥਾ ਟੇਕਿਓ ਉਨ ਤਬੈ,
ਤਦੋਂ ਉਹਨੇ ਗੁਰੂ ਜੀ ਨੂੰ ਮੱਥਾ ਟੇਕਿਆ।
ਪਰੇ ਉਹ ਸਰਹੰਦ ਰਾਹ,
ਤੇ ਸਰਹੰਦ ਦੇ ਰਾਹ ਦੇ ਉੱਤੇ ਪੈ ਗਿਆ ਗੁਰੂ ਜੀ ਦੀ ਆਗਿਆ ਲੈ ਕੇ।
ਡੱਲੇ ਸਿੰਘ ਸਤਿਗੁਰ ਕਹੀ,
ਤਦੋਂ ਭਾਈ ਡੱਲੇ ਨੂੰ ਸਤਿਗੁਰੂ ਜੀ ਨੇ ਬਚਨ ਕਿਹਾ।
ਦੇਹੋ ਭੈਸੋ ਭਵਾਨੀ ਨਾਏ,
ਗੁਰੂ ਜੀ ਨੇ ਕਿਹਾ ਵੀ ਉੱਥੇ ਬਲੀ ਵੀ ਦਿੱਤੀ ਸੀ ਕਿਲ੍ਹੇ ਵਿੱਚ, ਕਿਉਂਕਿ ਬਿਨੇ ਪਾਲ ਨੇ ਵਜ਼ੀਰ ਖਾਂ ਦੀ ਬਲੀ ਦਿੱਤੀ ਸੀ, ਤੇ ਗੁਰੂ ਜੀ ਨੇ ਭਾਈ ਟੱਲੇ ਨੂੰ ਕਿਹਾ ਵੀ ਇੱਕ ਭੈਂਸਾ ਲਿਆਓ ਝੋਟਾ, ਜਿਹੜਾ ਮਾਰ ਖੰਡਾ ਹੋਵੇ ਬੜਾ, ਜਿਹੜਾ ਲੋਕਾਂ ਨੂੰ ਜਿਹੜਾ ਮਾਰਨ ਵਾਲਾ ਹੋਵੇ। ਉਹ ਇੱਕ ਝੋਟਾ ਸੀ ਅਤੇ ਉਹ ਝੋਟਾ ਜਿਹੜਾ ਸਿੰਘਾਂ ਨੂੰ ਭੇਜਿਆ ਹੈ। ਉਹਨਾਂ ਦੱਸਿਆ ਵੀ ਮਹਾਰਾਜ ਫਲਾਣੇ ਤਾਂ ਹੈ, ਭਾਈ ਟੱਲੇ ਦੱਸਿਆ, ਗੁਰੂ ਜੀ ਨੇ ਹੁਕਮਨਾਮਾ ਦੇ ਕੇ ਲਿਖ ਕੇ ਭੇਜਿਆ ਹੈ ਵੀ ਉਹ ਝੋਟੇ ਨੂੰ ਦਿਖਾ ਦੇਣਾ, ਆਪਣੇ ਆਪ ਹੀ ਆ ਜਾਵੇਗਾ, ਉੱਦਾਂ ਉਹ ਕਿਸੇ ਦੇ ਕਾਬੂ ਨਹੀਂ ਆਉਂਦਾ ਸੀ। ਜਦੋਂ ਹੁਕਮਨਾਮਾ ਗੁਰੂ ਜੀ ਦਾ ਦਿਖਾਇਆ ਹੈ, ਉਹ ਨੀਵਾ ਸਿਰ ਕਰਕੇ ਪਿਛੇ ਪਿਛੇ ਤੁਰਿਆ ਆਉਂਦਾ ਹੈ। ਇਸ ਤਰ੍ਹਾਂ ਜਿਹੜਾ ਝੋਟਾ ਹੈ ਨਾ, ਉਹ ਮੰਗਵਾਇਆ ਹੈ ਗੁਰੂ ਜੀ ਨੇ ਭਾਈ ਡੱਲੇ ਪਾਸੋਂ।
ਜੋ ਭਾਈ ਡੱਲੇ ਸਿੰਘ ਤੈ ਲਿਓ ਮੰਗਵਾਏ,
ਤੇ ਭਾਈ ਡੱਲੇ ਸਿੰਘ ਤੋਂ ਉਹ ਭੈਂਸਾ ਮੰਗਵਾ ਲਿਆ ਹੈ।
ਕਾੜ ਚੋ ਤਰਫੋਂ ਦਈ ਧਰ ਫਿਰਵਾਏ,
ਗੁਰੂ ਜੀ ਦਾ ਸਿੱਖ ਸੀ ਭਾਈ ਮਲਿਆਗਰ, ਬੜਾ ਸਿਦਕੀ, ਜਿਹੜਾ ਪੀਲੂ ਦੇ ਫਲ ਦੇ ਖਾ ਕੇ ਮਾੜੇ ਮੋਟੇ ਦੇ, ਤੇ ਕਹਿੰਦਾ ਗੁਰੂ ਜੀ 36 ਪ੍ਰਕਾਰ ਦੇ ਭੋਜਨ ਵਿੱਚ ਛਕੇ ਹੋਏ ਹੈ। ਐਸਾ ਸਿੱਧਗੀ ਸਿੱਖ, ਗੁਰੂ ਜੀ ਨੇ ਉਹਨੂੰ ਹੁਕਮ ਕੀਤਾ ਵੀ ਇਹਦੀ ਬਲੀ ਦੇਣੀ ਹੈ। ਉਹ ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ ਨਾ, ਜਿਹਨੇ ਸੰਸਾਰ ਨੂੰ ਪੈਦਾ ਕੀਤਾ ਹੈ ਭਵ ਆਨੀ, ਅਤੇ ਉਹ ਸ਼ਕਤੀ ਨੂੰ ਇਹਦੀ ਬਲੀ ਦੇਣੀ ਹੈ ਝੋਟੇ ਦੀ, ਅਤੇ ਤੂੰ ਇਹਦਾ ਸੀਸ ਕੱਟ। ਭਾਈ ਮਲਿਆਗਰ ਨੇ ਤੇਗੇ ਦੇ ਨਾਲ ਝੋਟੇ ਦੀ ਉਸੇ ਵੇਲੇ ਜਿਹੜੀ ਬਲੀ ਦਿੱਤੀ ਹੈ।
ਅਤੇ
ਗੁਰੂ ਜੀ ਨੇ ਉੱਥੇ ਡੇਰਾ ਲਾ ਲਿਆ ਕਿਲੇ ਦੇ ਵਿੱਚ। ਜਦੋਂ ਉਹਦੀ ਬਲੀ ਦਿੱਤੀ ਹੈ, ਚਾਰ ਸਵੇਰੇ ਉਹਦਾ ਜਿਹੜਾ ਖੂਨ ਹੈ ਉਹ ਫਿਰਵਾ ਦਿੱਤਾ ਹੈ ਕਿਲੇ ਦੇ ਦੁਆਲੇ ਦੁਆਲੇ। ਜਿਹੜਾ ਬਿਨੇ ਪਾਲ ਦਾ ਕਿਲ੍ਹਾ ਸੀ, ਉਹਨੇ ਵਜ਼ੀਰ ਦੀ ਬਲੀ ਦੇ ਕੇ ਬਣਾਇਆ ਸੀ, ਗੁਰੂ ਜੀ ਨੇ ਇਹਦੀ ਬਲੀ ਦੇ ਕੇ ਝੋਟੇ ਦੀ, ਅਤੇ ਉੱਥੇ ਇਹ ਦੈਦ ਨੂੰ ਕੱਢ ਦਿੱਤਾ ਹੈ ਅਤੇ ਆਪ ਡੇਰਾ ਜਮਾ ਲਿਆ। ਫਿਰ ਉੱਥੇ ਹੁਣ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
ਭਈ ਬਰਕਤ ਮਦ ਮਾਲਵੇ ਤਾਏ,
ਇਸ ਤਰ੍ਹਾਂ ਗੁਰੂ ਜੀ ਨੇ ਮਾਲਵੇ ਦੇ ਵਿੱਚ ਬੜੀ ਬਰਕਤ ਪਾ ਦਿੱਤੀ। ਜਿਹੜੀ ਫਸਲ ਹੁੰਦੀ ਨਹੀਂ ਸੀ ਨਾ, ਜਿਹੜੀ ਇਹ ਦੈਦ ਖਾ ਜਾਂਦੇ ਸੀ ਕਿੰਨੀ ਕਿੰਨੀ, ਇਹ ਦੈਂਦਾਂ ਦੀ ਵੱਖੋ ਵੱਖਰੀ ਖੁਰਾਕ ਹੈ। ਕਈ ਦੈਂਦ ਗਾਂਧੀ ਖਾਂਦੇ, ਵਿਸ਼ਟਾ ਹੀ ਖਾਂਦੇ ਹੈ, ਸੂਈ ਦੇ ਨੱਕੇ ਦੇ ਨਾਲ ਮੂੰਹ ਹੈ, ਸਵਾ ਮਨ ਦੀ ਭੁੱਖ ਹੈ, ਖਾਧੀ ਨਹੀਂ ਜਾਂਦੀ, ਬੜਾ ਦੁਖੀ ਹੁੰਦਾ ਹੈ ਦੈਂਦ। ਇਸ ਤਰ੍ਹਾਂ ਗੁਰੂ ਜੀ ਨੇ ਬੜੀ ਬਰਕਤ ਪਾ ਦਿੱਤੀ ਉੱਥੇ।
ਦਿਆਲ ਸਿੰਘ ਫਤਿਹ ਸਿੰਘ ਭਾਈ,
ਭਾਈ ਦਿਆਲ ਸਿੰਘ ਦੇ ਭਾਈ ਫਤਿਹ ਸਿੰਘ,
ਖੰਡੇ ਬਹੁਲ ਦਈ ਗੁਰੂ ਮੰਗਾਈ,
ਗੁਰੂ ਜੀ ਨੇ ਖੰਡੇ ਦੀ ਬਹੁਲ ਮੰਗਾ ਕਰਕੇ ਸਿੰਘਾਂ ਪਾਸੋਂ ਤਿਆਰ ਕਰਵਾ ਕੇ ਤੇ ਛਕਾਈ ਇਹਨਾਂ ਨੂੰ।
ਖਾਨ ਭਾਈ ਰੂਪੇ ਪੋਤੇ,
ਭਾਈ ਰੂਪੇ ਦੇ ਤਰਖਾਣ ਸਾਹਿਬ ਤਰਖਾਣਾ ਵਿੱਚੋਂ ਸਨ, ਭਾਈ ਰੂਪੇ ਦੇ ਪੋਤਰੇ ਸਨ।
ਲਈ ਖੰਡੇ ਬਹੁਲ ਪਰਮ ਕਰਮ ਸਿੰਘ ਦੋਤੇ,
ਤੇ ਭਾਈ ਜੀ ਦੇ ਦੋਤੇ ਭਾਈ ਰੂਪੇ ਜੀ ਦੇ, ਭਾਈ ਪਰਮ ਸਿੰਘ ਤੇ ਭਾਈ ਕਰਮ ਸਿੰਘ, ਇਹਨਾਂ ਵੀ ਗੁਰੂ ਜੀ ਦੇ ਪਾਸੋਂ ਅੰਮ੍ਰਿਤ ਪਾਨ ਕੀਤਾ। ਫਿਰ
ਇੱਕ ਸੋਢੀ ਕੋਠੇ ਕੋ ਕੌਲ ਸਦਾਇਓ,
ਇੱਕ ਕੌਲ ਸੋਢੀ ਸੀ, ਕੋਠੇ ਇੱਕ ਨਗਰ ਹੈ ਮਾਲਵੇ ਦੇ ਵਿੱਚ, ਉਹਨੂੰ ਵੀ ਬੁਲਵਾਇਆ ਹੈ ਗੁਰੂ ਜੀ ਨੇ।
ਸਾਧ ਪੁੱਤਰ ਅਭੈ ਰਾਮ ਕਾ ਲਾਇਓ,
ਸਾਧ ਪੁੱਤਰ ਉਹ ਅਭੈ ਰਾਮ, ਅਭੈ ਰਾਮ ਸੀ ਗੁਰੂ ਦਾ ਸਿੱਖ, ਉਹਦੇ ਪੁੱਤਰ ਨੂੰ ਨਾਲ ਲਿਆਂਦਾ ਹੈ।
ਸਤਿਗੁਰ ਉਸ ਪਰ ਭਏ ਦਿਆਲ,
ਗੁਰੂ ਜੀ ਨੇ ਅੰਮ੍ਰਿਤ ਪਾਨ ਕਰਾਇਆ ਹੈ, ਬੜਾ ਨੌਜਵਾਨ ਸੀ, ਗੁਰੂ ਜੀ ਬੜੇ ਦਿਆਲੂ ਕਿਰਪਾਲੂ ਹੋਏ ਹਨ ਇਹਦੇ ਉੱਤੇ।
ਖੰਡੇ ਪਹੁਲ ਦੇ ਰੱਖਿਓ ਨਾਲ,
ਇਹਨੂੰ ਖੰਡੇ ਬਾਂਡੇ ਦਾ ਅੰਮ੍ਰਿਤ ਛਕਾ ਕੇ ਨਾ, ਤੇ ਗੁਰੂ ਜੀ ਨੇ ਆਪਣੇ ਨਾਲ ਹੀ ਰੱਖ ਲਿਆ ਹੈ ਹਰ ਵਕਤ।
ਇਤਨਕ ਸਤਿਗੁਰ ਬਾਤ ਸੁਣਾਈ,
ਇੰਨੀ ਕੁ ਨਾਲ ਗੁਰੂ ਜੀ ਨੇ ਗੱਲ ਕਹੀ ਹੈ। ਫਿਰ
ਹੈ ਭਾਂਡਾ ਵੱਥ ਪੜੇ ਜੋ ਪਾਈ,
ਦੇਖਣ ਚ ਬੜਾ ਜਵਾਨ ਹੈ, ਸਡੋਲ ਹੈ, ਭਾਂਡਾ ਵੇਖਣ ਚ ਚੰਗਾ ਲੱਗਦਾ, ਵਸਤ ਵਿੱਚ ਪਾ ਕੇ ਵੇਖੀਏ ਵੀ ਸਮਾਉਂਦੀ ਹੈ, ਚੱਲਦਾ ਹੈ ਕਿ ਨਹੀਂ।
ਸੋਢੀ ਕੌਲ ਕਹੋ ਪਾਸਦ ਸਦਾਵੈ,
ਤੇ ਗੁਰੂ ਜੀ ਸੋਢੀ ਕੌਲ ਹੈ ਨਾ ਜੋ ਇਹ ਨਾਮ ਸੀ ਸਿੱਖ ਦਾ, ਤੇ ਉਹ ਸੋਢੀ ਕੋਲ ਨੂੰ ਮਹਾਰਾਜ ਨੇ ਪਾਸ ਬੁਲਾਇਆ ਹੈ, ਸਾਦੇ ਹਨ।
ਪ੍ਰਾਤ ਉੱਠ ਨਿਤ ਦਰਸ਼ਨ ਪਾਵੈ,
ਇਹ ਨਿਤ ਗੁਰੂ ਜੀ ਦੇ ਕੋਲ ਰਹਿੰਦਾ, ਅੰਮ੍ਰਿਤ ਵੇਲੇ ਉੱਠਦਾ ਹੈ ਤੇ ਗੁਰ ਕਾ ਦਰਸ਼ਨ ਕਰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ।
ਦੋਹਰਾ ਸਤਿਗੁਰ ਬੈਠ ਸੋ ਦਮਦਮੇ,
ਇਸ ਤਰ੍ਹਾਂ ਸਤਿਗੁਰ ਜੀ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਬੈਠ ਵਿਖੇ,
ਲਿਖਣ ਘੜ ਸੁੱਟ ਦੇ,
ਤੇ ਗੁਰੂ ਜੀ ਕਲਮਾਂ ਨੂੰ ਘੜ ਘੜ ਕੇ ਨਾ ਤੇ ਸੁੱਟੀ ਜਾਂਦੇ ਹੈ ਸਰੋਵਰ ਦੇ ਵਿੱਚ, ਜਿਹਦਾ ਨਾਮ ਅੱਜ ਲਿਖਣ ਸਰ ਹੈ।
ਹਮਰੀ ਕਾਂਸੀ ਜਹ ਵਈ,
ਗੁਰੂ ਜੀ ਨੇ ਕਿਹਾ ਵੀ ਸਾਡੀ ਕਾਂਸੀ ਇਹੋ ਹੀ ਹੈ। ਹਿੰਦੂ ਲੋਕ ਪੜ੍ਹਨ ਜਾਂਦੇ ਆ ਨਾ, ਆਕਾਂਸ਼ੀ ਵਿੱਚ ਜਿੱਥੇ ਸ਼ਿਵਜੀ ਦਾ ਫੁਰਮਾਨ ਹੈ ਵੀ ਜਿਹੜਾ ਇੱਥੇ ਚੜ੍ਹਾਈ ਕਰੇਗਾ ਉਹ ਸਿੱਧਾ ਸਵਰਗ ਜਾਵੇਗਾ, ਮੁਕਤ ਹੋ ਜਾਵੇਗਾ। ਗੁਰੂ ਜੀ ਕਹਿਣ ਲੱਗੇ ਖਾਲਸੇ ਦੀ ਤੇ ਸਾਡੀ ਕਾਂਚੀ ਇਹੋ ਹੀ ਹੈ।
ਆਏ ਮੂਰਖ ਇਹਾਂ ਪੜੇ,
ਇੱਥੇ ਕੋਈ ਮੂਰਖ ਆ ਜਾਊਗਾ ਨਾ ਬੇਸਮਝ, ਜਿਹੜਾ ਕੋਈ ਅੱਖਰ ਨਹੀਂ ਜਾਣਦਾ, ਕਿਤੇ ਅੱਖਰ ਦੀ ਪਛਾਣ ਨਹੀਂ ਹੈ, ਜਿਹੜਾ ਤੇ ਲਿਖਣ ਸਰ ਗੁਰਦੁਆਰਾ ਸਾਹਿਬ ਆਜੂਗਾ, ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ, ਇਹ ਸਾਡੇ ਗੁਰੂ ਕੀ ਕਾਂਚੀ ਹੈ, ਉਹਨੂੰ ਸਭ ਤਰ੍ਹਾਂ ਦਾ ਗਿਆਨ ਹੋ ਜਾਵੇਗਾ, ਗਿਆਨੀ ਧਿਆਨੀ ਬਣ ਜਾਏਗਾ। ਹੋ
ਜੋ ਪਈ ਮਹਾਰਾਜ ਵਾਲੇ ਵੀ ਸਭ ਚੱਲ ਆਏ।
ਇਸ ਤਰ੍ਹਾਂ ਮਹਾਰਾਜ ਇਲਾਕਾ ਹੈ ਬਰਾੜੀ ਪਿੰਡਾਂ ਦੇ 22 ਪਿੰਡਾਂ ਦਾ ਸਮੁਦਾਇ, ਇਹ ਵੀ ਚੱਲ ਕੇ ਗੁਰੂ ਜੀ ਹਜ਼ੂਰੀ ਵਿੱਚ ਆਏ ਹੈ।
ਭੈਸ ਘੋੜੇ ਔਰਤ ਸਵੰਦ ਚੜਾਏ,
ਤੇ ਇਹਨਾਂ ਨੇ ਮੱਝਾਂ ਘੋੜੇ ਗਾਵਾਂ ਹੋਰ ਦਸਵੰਦ ਗੁਰੂ ਦੇ ਨਿਮਿਤ ਕੱਢਿਆ ਹੈ ਮਾਇਆ ਵਿੱਚੋਂ, ਤੇ ਗੁਰੂ ਜੀ ਦੇ ਚਰਣਾਂ ਵਿੱਚ ਭੇਟ ਕੀਤਾ ਹੈ।
ਕੌਣ ਬੇਟੇ ਦੇਵ ਦੋ ਸਿੰਘ ਭਏ,
ਇਸ ਤਰ੍ਹਾਂ ਸੋਢੀ ਕੌਲ ਦੇ ਦੋ ਪੁੱਤਰ ਹੋਏ ਹਨ,
ਰਾਮ ਸਿੰਘ ਔਰ ਤਿਲੋਕਾ ਸਿੰਘ ਸਦਾਏ,
ਭਾਈ ਰਾਮ ਸਿੰਘ ਤੇ ਭਾਈ ਤਲੋਕਾ ਸਿੰਘ ਜਿਨ੍ਹਾਂ ਦਾ ਨਾਮ ਹੈ, ਉਹਨਾਂ ਵੀ ਆ ਕੇ ਗੁਰੂ ਜੀ ਦਾ ਅੰਮ੍ਰਿਤ ਪਾਨ ਕੀਤਾ। ਇਸ ਤਰ੍ਹਾਂ ਗੁਰੂ ਜੀ ਦੇ ਸਿੰਘ ਹੋਏ ਸਾਬੋ ਕੀ ਤਲਵੰਡੀ ਵਿਖੇ। ਸੱਚੇ ਪਾਤਸ਼ਾਹ ਜੀ ਨੇ ਉਹ ਦੈਂਤ ਨੂੰ ਕੱਢ ਕੇ ਮਾਲਵੇ ਦੀ ਧਰਤੀ ਨੂੰ ਚਾਰ ਚੰਨ ਲਾਏ, ਜਿਹੜੀ ਫਸਲ ਹੁੰਦੀ ਨਹੀਂ ਸੀ ਉਹ ਫਸਲ ਉੱਥੇ ਹੋਣ ਲੱਗ ਪਈ। ਹੁਣ ਵੇਖੋ ਉੱਥੇ ਕਿੰਨੀ ਫਸਲ ਹੁੰਦੀ ਹੈ, ਪਹਿਲਾਂ ਉਜਾੜ ਹੀ ਉਜਾੜ ਸੀ, ਰੇਤਲਾ ਇਲਾਕਾ ਸੀ, ਗੁਰੂ ਜੀ ਨੇ ਮਾਲਵਾ ਦਾ ਨਾਮ ਰੱਖਿਆ, ਮਾਲੋ ਮਾਲ ਕੀਤਾ ਉਸ ਇਲਾਕੇ ਨੂੰ। ਇਸ ਤਰ੍ਹਾਂ ਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਸੋ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਥਾ ਕਰਦੇ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ, ਆਪ ਜੀ ਬਖਸ਼ ਲੈਣਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹਨ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਿਆਂ ਦੀ ਇੱਥੇ ਸਮਾਪਤੀ, ਖੇਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਕੌਣ ਬੇਟੇ ਦੋ ਸਿੰਘ ਭਏ, ਰਾਮ ਸਿੰਘ ਔਰ ਤਿਲੋਕਾ।